श्री अर्जन विघ्नन के नाशक, विघ्नन के नाशक। श्री हर गोविंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोविंद सिंह बिसाला, तरों तरा पर पुन पुन सीसा, पुन पुन सीसा। बंद हो बार बार जगदीशा, जिसमें है अमृत ज्ञान है माणक भगत बैराग। श्री गुरु ग्रंथ साहिब उदद बंदों करे अनुराग, एकंकारा सतगुरु तेहे प्रसाद सच
होए।
वाहेगुरु जी की फतेह, विघ्न विनाशन सोए। धन धन सच्चे पातशाह, गरीब नवाज, दीन दुनिया दे मालिक, चबर छतर तखत दे मालिक, हाजरा हजूर, जहरा जहूर, सर्ब कला भरपूर, लोक परलोक के रखियक, शब्दा अवतार सच्चे पातशाह, दासा गरीबां दे उत्ते सदा ही कृपा करन वाले, दया करन वाले, मेर करन वाले, बख्शिशां करन वाले, हाजरा हजूर, जहरा जहूर, सर्ब कला भरपूर, लोक परलोक के रखियक, सच्चे पातशाह, गरीब नवाज, सच्चे पातशाह, समर्थ गुरु, प्रतख गुरु, धन धन सच्चे पातशाह, गरीब नवाज, सच्चे पातशाह, धन धन सतगुरु श्री गुरु ग्रंथ साहिब जी
धन
महाराज।
धन श्री गुरु ग्रंथ साहिब जी
बड़े ही प्यार
महाराज।
दे नाल सब सिख संगत दोवें हाथ जोड़ के सिर झुका के प्रेम सहित उच्चारण करो जी, धन धन श्री गुरु ग्रंथ साहिब जी
धन
महाराज।
धन श्री गुरु ग्रंथ साहिब जी
धन
महाराज।
धन श्री गुरु ग्रंथ साहिब जी
धन धन
महाराज।
श्री गुरु ग्रंथ साहिब जी महाराज।
हजूर सच्चे पातशाह गरीब नवाज जी की पवित्र हाजरी विखे सुभायमान गुरु की साजी नवाजी, गुरु जी दी प्यारी, गुरु जी दी सवारी, साध संगत जीओ, आप जी ने सतगुरु सच्चे पातशाह जी दे सोहणे दर्शन कीते ने, सतगुरु जी दी हाजरी विच बैठण दा मौका सच्चे पातशाह जी दी कृपा दे नाल, दया दे नाल, मेहर दे नाल प्राप्त होया है। सतगुरु श्री गुरु नानक देव साहिब महाराज जी दी बाणी दा कीर्तन आप जी सरवण कर रहे सीगे। गुर तार तारण हारिया, देह भगत पूरन अविनाशी, हाउ तुझ को बलिहारिया। हे सच्चे पातशाह परमेश्वर जीओ, तुसी बंदे नू तारण वाले हो, तारणहार हो, कृपा करो सानू भी तारो, अपनी भगती दी दात बख्शिश करो सानू, सदा ही असी तुहाडे तो बलिहार जाने आ। सो आप जी बड़े प्यार नाल गुरबाणी दा रस भिन्ना कीर्तन संगत जी सरवण कर रहे सीगे। सब सिख संगत जोड़ो दोवें हथ, ਪ੍ਰੇਮ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਫਿਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਸਵੇਂ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਬੜੇ ਪਿਆਰ ਦੇ ਨਾਲ ਆਪ ਸਭ ਸਿੱਖ ਸੰਗਤ ਸਰਵਣ ਕਰਦੇ ਹੋ। ਇਹ ਇਤਿਹਾਸ ਬੜਾ ਸਿੱਖਿਆ ਭਰਪੂਰ ਇਤਿਹਾਸ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਗੱਲਾਂ ਆਮ ਜੋ ਸੰਸਾਰ ਦੇ ਵਿੱਚ ਵਰਤਦੀਆਂ ਨੇ, ਉਹ ਗੁਰੂ ਘਰ ਦੇ ਇਤਿਹਾਸ ਵਿੱਚ ਸਾਨੂੰ ਮਿਲਣ ਨੂੰ ਮਿਲਦੀਆਂ ਨੇ। ਇਹਨਾਂ ਗੱਲਾਂ ਤੋਂ ਬਚ ਬਚਾ ਕੇ ਅਤੇ ਪਰਮੇਸ਼ਰ ਦੀ ਭਗਤੀ ਵਿੱਚ ਕਿਵੇਂ ਲੀਨ ਰਹਿਣਾ ਹੈ, ਇਹ ਇਤਿਹਾਸ ਸੁਣ ਸੁਣ ਕੇ ਸਾਧ ਸੰਗਤ ਜੀ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਆਨੰਦ ਵਰਸਾ ਰਹੇ ਨੇ। ਆਨੰਦਪੁਰ ਸਾਹਿਬ ਦੇ ਵਿੱਚ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ। ਕੋਤਵਾਲ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰੋ, ਰਾਜਾ ਦਿਨ ਰਾਤ ਤੁਹਾਨੂੰ ਯਾਦ ਕਰਦਾ, ਰਾਜਾ ਤੁਹਾਡਾ ਬੜਾ ਭਲਾ ਚਾਹੁੰਦਾ ਹੈ, ਰਾਜਾ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ ਹੈ, ਰਾਜਾ ਤੁਹਾਡਾ ਬੜਾ ਜਸ ਕਰਦਾ ਹੈ। ਇਸ ਤਰੀਕੇ ਦੀਆਂ ਝੂਠੀਆਂ ਗੱਲਾਂ ਕੋਤਵਾਲ ਮਹਾਰਾਜ ਨੂੰ ਕਹਿਣ ਲੱਗਾ ਜੀ। ਸਤਿਗੁਰੂ ਜੀ ਨੂੰ ਹਰ ਇੱਕ ਗੱਲ ਦਾ ਪਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਝੂਠੀਆਂ ਜਿਹੀਆਂ ਗੱਲਾਂ ਬਣਾ ਬਣਾ ਕੇ ਅਤੇ ਕੋਤਵਾਲ ਗੁਰੂ ਸਾਹਿਬ ਨੂੰ ਦੱਸੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਸਿੱਧਾ ਹੀ ਕਹਿਣ ਲੱਗੇ, ਕੋਤਵਾਲ ਸਾਨੂੰ ਸਿੱਧੀ ਗੱਲ ਦੱਸ ਵੀ ਤੂੰ ਆਇਆ ਕੀ ਕਰਨਾ। ਕੋਤਵਾਲ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦੇ ਕੋਲੋਂ ਬੇਨਤੀ ਕਰਨ ਆਇਆ, ਕਿਰਪਾ ਕਰਕੇ ਰਾਜੇ ਨੂੰ ਹਾਥੀ ਦੇ ਦਿਓ। ਸੱਚੇ ਪਾਤਸ਼ਾਹ, ਮਹਾਰਾਜ ਹਾਥੀ ਇੱਕ ਵਾਰੀ ਸਾਨੂੰ ਦੇ ਦਿਓ, ਅਸੀਂ ਕੁਝ ਸਮੇਂ ਬਾਅਦ ਤੁਹਾਨੂੰ ਵਾਪਸ ਭੇਜ ਦਿਆਂਗੇ। ਇਸ ਤਰੀਕੇ ਦੇ ਨਾਲ ਜਦੋਂ ਕੋਤਵਾਲ ਨੇ ਇਹ ਸਾਰੀਆਂ ਗੱਲਾਂ ਕੀਤੀਆਂ, ਗੁਰਮੁਖੋ ਗੁਰੂ ਸਾਹਿਬ ਅੰਤਰਜਾਮੀ ਨੇ ਇਸ ਜਨਮ ਦੀਆਂ ਤੇ ਗੱਲਾਂ ਛੱਡ ਦਿਓ, ਗੁਰੂ ਸਾਹਿਬ ਨੂੰ ਬੰਦੇ ਦੇ ਪਿਛਲੇ ਜਨਮ ਦੀਆਂ ਗੱਲਾਂ ਦਾ ਵੀ ਪਤਾ ਹੈਗਾ ਜੀ। ਇਸ ਜਨਮ ਦੀਆਂ ਤੇ ਬੰਦਾ ਗੱਲਾਂ ਹੀ ਛੱਡ ਦੇ ਨਾ ਜੀ, ਅੱਜ ਕੱਲ ਦੀਆਂ ਗੱਲਾਂ ਛੱਡ ਦੇਵੇ, ਸੱਚੇ ਪਾਤਸ਼ਾਹ ਨੂੰ ਪਿਛਲੇ ਜਨਮ ਦੀਆਂ ਗੱਲਾਂ ਦਾ ਪਤਾ, ਗੁਰਮੁਖੋ ਪਿਛਲੇ ਇੱਕ ਜਨਮ ਦੀਆਂ ਵੀ ਨਹੀਂ, ਪਿਛਲੇ ਜਨਮਾਂ ਦੀਆਂ ਗੱਲਾਂ ਦਾ ਮਹਾਰਾਜ ਨੂੰ ਪਤਾ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੋਤਵਾਲ ਗੱਲਾਂ ਤੇ ਤੂੰ ਬੜੇ ਪ੍ਰੇਮ ਵਾਲੀਆਂ ਕਰਦਾ, ਪਰ ਗੱਲਾਂ ਤੇਰੀਆਂ ਸਾਰੀਆਂ ਝੂਠੀਆਂ ਨੇ। ਕਹਿਣ ਲੱਗੇ, ਕੋਤਵਾਲ ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠਾ ਹੋਇਆ ਡਰਨ ਲੱਗ ਪਿਆ ਜਦੋਂ ਮਹਾਰਾਜ ਬੋਲੇ। ਮਹਾਰਾਜ ਕਹਿਣ ਲੱਗੇ, ਸੱਚ ਦੱਸ, ਛੇ ਜਣੇ ਤੁਸੀਂ ਕਮਰੇ ਦੇ ਵਿੱਚ ਬੈਠੇ ਸੀਗੇ, ਉਹ ਕਮਰੇ ਵਿੱਚ ਬੈਠ ਕੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਸੀਗੇ, ਉਹ ਤੂੰ ਸਾਨੂੰ ਦੱਸੇਗਾ ਕਿ ਅਸੀਂ ਤੈਨੂੰ ਦੱਸੀਏ। ਕਹਿਣ ਲੱਗੇ, ਮਹਾਰਾਜ ਮੈਂ ਸਮਝਿਆ ਨਹੀਂ। ਮਹਾਰਾਜ ਕਹਿਣ ਲੱਗੇ, ਇੱਥੇ ਤੂੰ ਆ ਕੇ ਸਾਨੂੰ ਕਹਿੰਦਾ ਭੀਮ ਚੰਦ ਸਾਡੇ ਨਾਲ ਪਿਆਰ ਬੜਾ ਕਰਦਾ, ਤੇ ਭੀਮ ਚੰਦ ਤੇ ਤੁਹਾਨੂੰ ਕਹਿ ਰਿਹਾ ਸੀ ਵੀ ਮੈਂ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਵਿੱਚ ਰਹਿਣ ਨਹੀਂ ਦੇਣਾ। ਕਹਿਣ ਲੱਗੇ, ਇਹ ਗੱਲਾਂ ਕੋਤਵਾਲ ਸੁਣ ਕੇ ਬੜਾ ਹੈਰਾਨ ਹੋਇਆ ਵੀ ਗੁਰੂ ਸਾਹਿਬ ਨੂੰ ਸਾਰੀਆਂ ਗੱਲਾਂ ਦਾ ਕਿਵੇਂ ਪਤਾ ਲੱਗ ਰਿਹਾ। ਮਹਾਰਾਜ ਕਹਿੰਦੇ, ਸੱਚ ਦੱਸ, ਇਹ ਗੱਲਾਂ ਹੋਈਆਂ ਸੀ ਨਾ ਮਹਾਰਾਜ ਹੋਈਆਂ। ਮਹਾਰਾਜ ਕਹਿੰਦੇ, ਹਾਥੀ ਦੀ ਗੱਲ ਵੀ ਛੱਡ ਦਿਓ, ਤੁਸੀਂ ਇਹ ਫੁਰਨਾ ਬਣਾਇਆ, ਇੱਕ ਵਾਰੀ ਹਾਥੀ ਲੈ ਲਈਏ, ਬਾਅਦ ਚੋਂ ਹਾਥੀ ਵਾਪਸ ਨਹੀਂ ਦੇਣਾ, ਇਹ ਗੱਲ ਸਹੀ ਹੈ ਨਾ। ਉਹ ਹੱਥ ਜੋੜ ਕੇ ਕਹਿੰਦਾ, ਮਹਾਰਾਜ ਗੱਲ ਤੇ ਤੁਹਾਡੀ ਠੀਕ ਹੈ। ਮਹਾਰਾਜ ਕਹਿਣ ਲੱਗੇ, ਫਿਰ ਸਾਡੇ ਪਿਤਾ ਸਤਿਗੁਰੂ ਜੀ ਦੇ ਬਾਰੇ ਤੁਸੀਂ ਕੀ ਬੋਲਦੇ ਸੀਗੇ ਵੀ ਔਰੰਗਜ਼ੇਬ ਉਹਨਾਂ ਨੂੰ ਸ਼ਹੀਦ, ਔਰੰਗਜ਼ੇਬ ਨੇ ਸ਼ਹੀਦ ਕੀਤਾ ਤੇ ਗੁਰੂ ਜੀ ਕੁਝ ਕਰ ਨਹੀਂ ਸਕੇ। ਮਹਾਰਾਜ ਕਹਿਣ ਲੱਗੇ, ਜਾ ਕੇ ਭੀਮ ਚੰਦ ਨੂੰ ਕਹਿ ਦੇਵੀ ਜੇ ਅੱਜ ਉਹ ਆਪਣੇ ਧਰਮ ਵਿੱਚ ਸਬੂਤਾ ਬਚਿਆ ਹੋਇਆ ਤੇ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਬਚਿਆ, ਗੁਰੂ ਸਾਹਿਬ ਨੇ ਸੀਸ ਦਾ ਬਲੀਦਾਨ ਦਿੱਤਾ ਤਾਂ ਜਾ ਕੇ ਉਹ ਬਚਿਆ, ਨਹੀਂ ਤੇ ਉਹਨੇ ਕਦੀ ਵੀ ਆਪਣੇ ਧਰਮ ਵਿੱਚ ਨਹੀਂ ਸੀ ਬਚਣਾ, ਔਰੰਗਜ਼ੇਬ ਨੇ ਸਾਰਾ ਕੁਝ ਮੁਸਲਮਾਨ ਬਣਾ ਦੇਣਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਵੀਰਤਾ ਭਰੇ ਬਚਨ ਕਹੇ ਜੀ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਤ ਸਮਝੋ ਤੁਸੀਂ ਛੇ ਜਣਿਆਂ ਨੇ ਕਮਰੇ ਵਿੱਚ ਬੈਠ ਕੇ ਜਿਹੜੀ ਮੀਟਿੰਗ ਕੀਤੀ, ਮਸਲਤ ਕੀਤੀ, ਸਲਾਹ ਕੀਤੀ, ਉਹਦਾ ਸਾਨੂੰ ਇੱਕ ਇੱਕ ਅੱਖਰ ਪਤਾ ਹੈਗਾ। ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਅਸੀਂ ਹਰ ਥਾਂ ਤੇ ਮੌਜੂਦ ਹਾਂ। ਕਹਿਣ ਲੱਗੇ, ਗੁਰੂ ਸਾਧ ਸੰਗਤ ਜੀ ਵਾਕਿਆ ਹੀ ਅੰਦਰ ਬਾਹਰ ਦੀਆਂ ਗੱਲਾਂ ਸਭ ਕੁਝ ਜਾਣਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਬੜੀਆਂ ਖੁੱਲੀਆਂ ਗੱਲਾਂ ਉਹਨੂੰ ਦੱਸੀਆਂ। ਇਹ ਵੀ ਮਹਾਰਾਜ ਨੇ ਤਾਂ ਦੱਸੀਆਂ ਕਿਉਂਕਿ ਭੀਮ ਚੰਦ ਹਟਦਾ ਹੀ ਨਹੀਂ ਸੀਗਾ ਬੰਦੇ ਭੇਜਣ ਤੋਂ ਜੀ, ਹਟਦਾ ਹੀ ਨਹੀਂ ਸੀਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਅੰਤਰਜਾਮਤਾ ਦਰਸਾ ਦਿੱਤੀ ਉਹਨਾਂ ਨੂੰ ਜੀ। ਉਹ ਫਿਰ ਉੱਠ ਕੇ ਖਲੋਤਾ, ਸਰੀਰ ਉਹਦਾ ਕੰਬੇ, ਕੋਤਵਾਲ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ। ਸਿਰ ਉਹਨੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖ ਕੇ ਬੜਾ ਬੈਰਾਗ ਕੀਤਾ ਕੋਤਵਾਲ ਨੇ। ਮਹਾਰਾਜ ਤੁਸੀਂ ਤੇ ਅੰਦਰ ਦੀਆਂ ਗੱਲਾਂ ਜਾਣਨ ਵਾਲੇ ਹੋ, ਤੁਸੀਂ ਤੇ ਮਾਲਕ ਹੋ, ਮੈਨੂੰ ਇਸ ਗੱਲ ਦੀ ਸਮਝ ਆ ਗਈ ਵੀ ਤੁਹਾਡੇ ਨਾਲ ਛਲ ਕਪਟ ਨਹੀਂ ਕੋਈ ਕਰ ਸਕਦਾ ਜੀ। ਧੋਖਾ ਤੇ ਉਹਦੇ ਨਾਲ ਕੀਤਾ ਜਾਂਦਾ ਸਾਧ ਸੰਗਤ ਜੀ, ਜਿਹਨੂੰ ਪਤਾ ਕੁਝ ਨਾ ਲੱਗਦਾ ਹੋਵੇ ਤੇ ਜੋ ਹੈ ਹੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਕੋਤਵਾਲ ਬੜਾ ਬੈਰਾਗ ਕਰਦਾ, ਸੱਚੇ ਪਾਤਸ਼ਾਹ ਕਿਸੇ ਕਾਰਨ ਵਸ ਅਸੀਂ ਭੀਮ ਚੰਦ ਦੇ ਪੱਲੇ ਪਏ ਹਾਂ, ਪਰ ਮਹਾਰਾਜ ਅੱਜ ਤੋਂ ਬਾਅਦ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ, ਮੈਂ ਵਾਪਸ ਹੀ ਨਹੀਂ ਜਾਣਾ। ਮਹਾਰਾਜ ਮਹਾਰਾਜ ਤੁਸੀਂ ਤੇ ਅੰਦਰ ਦੀਆਂ ਗੱਲਾਂ ਜਾਣਦੇ ਹੋ, ਤੁਸੀਂ ਮਾਲਕ ਹੋ, ਅੰਦਰ ਦੀਆਂ ਗੱਲਾਂ ਜਾਣਦੇ, ਮੈਂ ਵਾਪਸ ਨਹੀਂ ਜਾਣਾ ਸੱਚੇ ਪਾਤਸ਼ਾਹ, ਮੈਂ ਸਦਾ ਹੀ ਤੁਹਾਡੇ ਚਰਨਾਂ ਵਿੱਚ ਇੱਥੇ ਰਹਿਣਾ, ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਕੋਤਵਾਲ ਆ ਕੁਝ ਦਿਨ ਪਹਿਲਾਂ, ਕੁਝ ਦਿਨ ਲੱਗ ਗਏ ਬਿਲਾਸਪੁਰ ਤੋਂ ਇੱਥੇ ਆਉਂਦਿਆਂ, ਹਾਂਜੀ ਇੱਕ ਦਿਨ ਉਹ ਰਾਤ ਵੀ ਰਿਹਾ, ਅਗਲੇ ਦਿਨ ਮਿਲਿਆ। ਮਹਾਰਾਜ ਕਹਿੰਦੇ ਕੁਝ ਦਿਨ ਪਹਿਲਾਂ ਜਿਹੜੀਆਂ ਤੁਸੀਂ ਕਮਰੇ ਵਿੱਚ ਬਹਿ ਕੇ ਗੱਲਾਂ ਕੀਤੀਆਂ ਉਹ ਗੱਲਾਂ ਤੇ ਛੱਡ ਦਿਓ। ਮਹਾਰਾਜ ਕਹਿੰਦੇ ਕੋਤਵਾਲ ਤੈਨੂੰ ਤੇਰਾ ਪਿਛਲਾ ਜਨਮ ਵੀ ਦੱਸ ਦਿੰਦੇ ਹਾਂ। ਕਹਿਣ ਲੱਗੇ ਕਿਉਂ ਗੁਰੂ ਸਾਹਿਬ ਅੰਤਰਜਾਮੀ ਨੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤੈਨੂੰ ਤੇਰਾ ਪਿਛਲਾ ਜਨਮ ਵੀ ਦੱਸ ਦਿੰਦੇ ਹਾਂ, ਪਿਛਲੇ ਜਨਮ ਵਿੱਚ ਵੀ ਤੂੰ ਸਿੱਖ ਸੀ। ਕਹਿਣ ਲੱਗੇ ਕੋਤਵਾਲ ਭੀਮ ਚੰਦ ਦਾ, ਮਹਾਰਾਜ ਕਹਿਣ ਲੱਗੇ ਬਲੋਚੀ ਪਿੰਡ ਹੈ ਬਚੌਲੀ ਜੀ, ਵਾਹਿਗੁਰੂ ਬਚੌਲੀ ਪਿੰਡ, ਉਸ ਪਿੰਡ ਵਿੱਚ ਸਿੱਖਾਂ ਦਾ ਘਰ ਹੈ, ਉੱਥੇ ਤੇਰਾ ਜਨਮ ਹੋਇਆ ਸੀਗਾ। ਕਿਸੇ ਮਾੜੇ ਕਰਮ ਕਰਕੇ ਹੁਣ ਤੂੰ ਭੀਮ ਚੰਦ ਦਾ ਕੋਤਵਾਲ ਬਣਿਆ ਹੋਇਆ, ਪਰ ਕਹਿਣ ਲੱਗੇ ਹੈਗਾ ਤੂੰ ਸਾਡੇ ਪਿਛਲੇ ਜਨਮਾਂ ਦਾ ਸਿੱਖ ਆ। ਕਹਿਣ ਲੱਗੇ ਤੇ ਸੰਗਤ ਜੀ ਕੱਲ੍ਹ ਦਾਸ ਨੇ ਖੁੱਲ੍ਹੇ ਤੌਰ 'ਤੇ ਬੇਨਤੀ ਕੀਤੀ ਸੀਗੀ ਗੁਰੂ ਕੀ ਸਿੱਖੀ ਦੇ ਵਿੱਚ ਇੱਕ ਦਿਨ ਵੀ ਜਿਹੜਾ ਬਤੀਤ ਕਰਦਾ ਹੈ ਨਾ ਉਹਦਾ ਲਾਭ ਸਿੱਖ ਨੂੰ ਮਿਲਦਾ ਹੀ ਮਿਲਦਾ ਹੈ ਜੀ। ਗੱਲ ਫਿਰ ਧਿਆਨ ਨਾਲ ਸੁਣਿਓ, ਗੁਰੂ ਕੀ ਸਿੱਖੀ ਦੇ ਵਿੱਚ ਇੱਕ ਦਿਨ ਵੀ ਕੋਈ ਸਿੱਖ ਬਤੀਤ ਕਰ ਲੇ ਤੇ ਸਤ ਸੰਗਤ ਜੀ ਉਹਦਾ ਲਾਭ ਬੰਦੇ ਨੂੰ ਪ੍ਰਾਪਤ ਹੋ ਜਾਂਦਾ ਜੀ। ਕਹਿਣ ਦਾ ਭਾਵ ਅੰਮ੍ਰਿਤ ਛਕ ਲਿਆ ਤੇ ਇੱਕ ਦਿਨ ਬੰਦੇ ਦੀ ਉਮਰ ਹੈ, ਅੰਮ੍ਰਿਤ ਛਕ ਕੇ ਭਾਵੇਂ ਇੱਕ ਦਿਨ ਵੀ ਉਹ ਜੀਵਤ ਰਿਹਾ ਨਾ ਜੀ ਤੇ ਸਤ ਸੰਗਤ ਜੀ ਉਹਨੂੰ ਉਹਦਾ ਵੀ ਪ੍ਰੋਫਿਟ ਮਿਲਣਾ ਜੀ। ਕਿਉਂ? ਮਹਾਰਾਜ ਦਾ ਸਿੱਖ ਬਣ ਕੇ ਉਹਨੇ ਜੀਵਨ ਬਤੀਤ ਕਰ ਲਿਆ ਜੀ। ਤੇ ਇਹ ਵੀ ਗੱਲ ਹੈ ਕਿਤੇ ਗੁਰੂ ਕਾ ਸਿੱਖ ਬਣ ਗਿਆ ਕਿਸੇ ਸਮੇਂ, ਸਿੱਖ ਬਣ ਕੇ ਢਿੱਲ ਮੱਠ ਹੋ ਗਈ ਤੇ ਦੂਜੇ ਪਾਸੇ ਤੁਰ ਪਿਆ, ਪਰ ਜਿੰਨਾ ਸਮਾਂ ਉਹ ਗੁਰੂ ਕਾ ਸਿੱਖ ਬਣਿਆ ਰਿਹਾ ਤੇ ਜਿੰਨਾ ਸਮਾਂ ਉਹਨੇ ਗੁਰਦੇਵ ਦੀ ਸਿੱਖੀ ਨੂੰ ਕਮਾਇਆ, ਗੁਰੂ ਸਾਹਿਬ ਕਿਰਪਾ ਕਰਦੇ ਉਹਨੂੰ ਓਨੇ ਸਮੇਂ ਦਾ ਫਲ ਵੀ ਚੰਗਾ ਹੀ ਮਿਲਦਾ। ਸਤ ਸੰਗਤ ਜੀ ਓਨੇ ਸਮੇਂ ਦਾ ਵੀ ਉਹਨੂੰ ਫਲ ਮਿਲਦਾ। ਕਹਿਣ ਦਾ ਭਾਵ ਇਹ ਹੈ ਜਿਹੜੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਜ਼ਿੰਦਗੀ ਇਸ ਪਾਸੇ ਲਾ ਦਿੱਤੀ ਗੁਰੂ ਘਰ ਵਿੱਚ ਰਹਿ ਕੇ ਸਿੱਖੀ ਨੂੰ ਕਮਾਉਂਦਿਆਂ ਉਹਨਾਂ ਦਾ ਤੇ ਸਦਾ ਹੀ ਲਾਭ ਹੈ, ਤੇ ਜਿਨ੍ਹਾਂ ਨੇ ਇੱਕ ਅੱਧਾ ਦਿਨ ਵੀ ਗੁਰੂ ਘਰ ਵਿੱਚ ਸਿੱਖ ਬਣ ਕੇ ਬਤੀਤ ਕੀਤਾ ਸਤਿਗੁਰੂ ਨੇ ਉਹਨਾਂ ਨੂੰ ਵੀ ਭਾਗ ਲਾਏ ਹੋਏ ਨੇ ਜੀ, ਉਹਨਾਂ ਨੂੰ ਵੀ ਭਾਗ ਲਾਏ। ਇਤਿਹਾਸ ਵਿੱਚ ਬੜੇ ਇਹੋ ਜਿਹੇ ਹੈਗੇ ਨੇ ਜੀ, ਬੜੇ ਇਹੋ ਜਿਹੇ ਸੀ। ਮਹਾਰਾਜ ਮਾਲਵੇ ਵਿੱਚ ਦਸਵੇਂ ਪਾਤਸ਼ਾਹ ਤੁਰੇ ਜਾਣ ਤੇ ਸਤ ਸੰਗਤ ਜੀ ਮਾਲਵੇ ਦੇ ਵਿੱਚ ਮਹਾਰਾਜ ਤੁਰੇ ਜਾ ਰਹੇ, ਗੁਰੂ ਕੇ ਸਿੱਖ ਨਾਲ, ਤੇ ਮਹਾਰਾਜ ਨੇ ਇੱਕ ਸਿੰਘ ਨੂੰ ਆਖਿਆ, ਮਹਾਰਾਜ ਕਹਿੰਦੇ ਰੁੱਖ ਤੇ ਚੜ ਜਾ ਤੇ ਆਲਣਾ ਆਲਣਾ ਉਹਦੇ ਵਿੱਚ ਬੋਟ ਹੈ ਨਿਕਲ ਜਾ, ਹਾਂਜੀ ਮਹਾਰਾਜ ਕਹਿੰਦੇ ਕਈ ਬੋਟ ਨੇ, ਜਿਹੜਾ ਬੋਟ ਤੇਰੇ ਵੱਲ ਵੇਖ ਕੇ ਮੂੰਹ ਟੱਡੇਗਾ, ਕਹਿਣ ਲੱਗੇ ਉਹਨੂੰ ਫੜ ਕੇ ਧੌਣ ਤੋਂ ਮਰੋੜ ਕੇ ਸੁੱਟ ਦੀ ਥੱਲੇ ਜੀ। ਗੁਰੂ ਕੇ ਸਿੱਖ ਨੇ ਇਸੇ ਤਰ੍ਹਾਂ ਕੀਤਾ ਜੀ। ਜਿਹੜਾ ਬੋਟ ਨੇ ਉਹ ਪਹਿਲਾਂ ਉੱਤੇ ਚੜਿਆ, ਜਿਹਨੇ ਵੇਖ ਕੇ ਸਿੱਖ ਵੱਲ ਮੂੰਹ ਟੱਡਿਆ ਨਾ, ਸਿੱਖ ਨੇ ਫੜਿਆ, ਇਸ ਤਰ੍ਹਾਂ ਕਰਕੇ ਥੱਲੇ ਸੁੱਟਤਾ ਜੀ। ਤੇ ਗੁਰੂ ਕੇ ਸਿੱਖ ਨੇ ਸਵਾਲ ਕੀਤਾ, ਵਾਹਿਗੁਰੂ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ, ਮਹਾਰਾਜ ਆਪ ਜੀ ਦਿਆਲੂ ਕਿਰਪਾਲੂ ਹੋ, ਇਹ ਕਾਰਜ ਕੀ ਕੀਤਾ ਤੁਸੀਂ? ਮਹਾਰਾਜ ਕਹਿਣ ਲੱਗੇ ਹੈ ਵਿਛੜਿਆ ਹੋਇਆ ਸੀ ਪਰ ਹੈ ਸਾਡਾ ਹੀ ਸੀ। ਕਹਿਣ ਲੱਗੇ ਹੈ ਵਿਛੜਿਆ ਹੋਇਆ ਸੀ ਪਰ ਹੈ ਸਾਡਾ ਹੀ ਸੀਗਾ। ਪੁੱਛਿਆ ਕੀ? ਮਹਾਰਾਜ ਕਹਿਣ ਲੱਗੇ ਗੁਰੂ ਘਰ ਦੀ ਸੇਵਾ ਕਰਦਾ ਹੁੰਦਾ ਸੀਗਾ, ਬੜੇ ਕਰਮਾਂ ਕਰਕੇ ਇਹਨੂੰ ਮੌਕਾ ਮਿਲਿਆ ਸੀ ਸੇਵਾ ਕਰਨ ਦਾ, ਪਰ ਮਾੜਾ ਬੜਾ ਬੋਲਦਾ ਹੁੰਦਾ ਸੀ। ਕਹਿਣ ਲੱਗੇ ਲੰਗਰ ਵਰਤਾ ਰਿਹਾ ਤੇ ਕੋਈ ਸਿੱਖ ਦੇਰੀ ਨਾਲ ਇਹਨੇ ਉਹਨੂੰ ਬੜਾ ਬੁਰਾ ਬੋਲਿਆ ਜੀ, ਬੁਰਾ ਬੋਲਿਆ। ਤੇ ਅੱਗੋਂ ਇਹਨੇ ਉਹ ਕਹਿੰਦਾ ਵੀ ਚੱਲ ਪ੍ਰਸ਼ਾਦਾ ਛਕਾ ਦੇ ਹੈ, ਤੇ ਇਹ ਅੱਗੋਂ ਉਹਨੂੰ ਹੋਰ ਬੁਰਾ ਬੋਲਿਆ। ਤੇ ਸਾਧ ਸੰਗਤ, ਉਹ ਸਿੱਖ ਨੂੰ ਭੁੱਖ ਬੜੀ ਲੱਗੀ ਸੀ, ਉਹ ਬਾਰ ਬਾਰ ਆਖੇ ਦੇ ਕੁਛ। ਹਾਂਜੀ ਇਹ ਕਹਿਣ ਲੱਗਾ ਕਾਂ ਦੀ ਤਰ੍ਹਾਂ ਮੇਰਾ ਸਿਰ ਖਾਧਾ ਆ ਕੇ। ਉਹ ਸਿੱਖ ਦੇ ਮੂੰਹੋਂ ਬਚਨ ਨਿਕਲਿਆ ਵੀ ਕਾਂ ਤੇ ਫਿਰ ਤੂੰ ਬਣੇਗਾ ਜੀ। ਮਹਾਰਾਜ ਕਹਿੰਦੇ ਹੁਣ ਇਹ ਜੂਨਾ ਭੋਗ ਰਿਹਾ ਸੀਗਾ। ਕਹਿਣ ਲੱਗੇ ਹੈ ਸਾਡਾ ਹੀ, ਕਿਹੇ ਕਰਮਾਂ ਕਰਕੇ ਵਿਛੜ ਗਿਆ। ਫਿਰ ਬੇਨਤੀ ਚ, ਜਿਹੜਾ ਇੱਕ ਵਾਰ ਗੁਰੂ ਕਾ ਸਿੱਖ ਬਣ ਗਿਆ ਨਾ ਸਾਧ ਸੰਗਤ ਜੀ, ਮੁਕਤ ਉਹਨੇ ਹੋਣਾ ਹੀ ਹੋਣਾ ਜੀ। ਬਚਨ ਬੜੇ ਧਿਆਨ ਨਾਲ ਸੁਣਿਆ ਜੇ, ਗੱਲ ਪੂਰੀ ਸੁਣ ਲਿਆ ਜੇ, ਜਿਹੜਾ ਇੱਕ ਵਾਰ ਗੁਰੂ ਕਾ ਸਿੱਖ ਬਣ ਗਿਆ ਮੁਕਤ ਹੋਏਗਾ ਹੀ ਹੋਏਗਾ ਜੀ। ਜਨਮ ਭਾਵੇਂ ਵਿੱਚ ਕਿੰਨੇ ਮਰਜ਼ੀ ਪੈ ਜਾਣ ਪਰ ਮੁਕਤ ਹੋਏਗਾ ਜੀ। ਹਾਂਜੀ ਉਹ ਸਿਆਲਕੋਟ ਵਾਲਾ ਸੀਗਾ ਜਿਹੜਾ ਜੀ, ਮਹਾਰਾਜ ਨੇ ਉਹਨੂੰ ਵੀ ਮੁਕਤ ਕੀਤਾ। ਹਾਂਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਵਿਛੜਿਆ ਹੋਇਆ ਤੇ ਦਸਵੇਂ ਪਾਤਸ਼ਾਹ ਦੇ ਵੇਲੇ ਖਰਗੋਸ਼ ਬਣ ਕੇ ਤੁਰਿਆ ਫਿਰਦਾ ਸੀਗਾ, ਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਉਹਨੂੰ ਵੀ ਮੁਕਤ ਕੀਤਾ ਸੀਗਾ ਜੀ। ਹਾਂਜੀ ਇੱਕ ਵਾਰ ਜਿਹੜਾ ਵਿਛੜ ਗਿਆ, ਭਾਵੇਂ ਜਿੰਨੇ ਮਰਜ਼ੀ ਵਿੱਚ ਜਨਮਾਂ ਦਾ ਗੈਪ ਪਾ ਦੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਅਦ ਵਿੱਚ ਮੁਕਤ ਉਹਨੂੰ ਕਰ ਹੀ ਦਿੰਦੇ ਨੇ ਜੀ, ਕਰ ਦਿੰਦੇ ਉਹਨੂੰ ਮੁਕਤ ਜੀ। ਇਸ ਕਰਕੇ ਸਾਡੇ ਬੜੇ ਵੱਡੇ ਭਾਗ ਨੇ, ਆਪਣਾ ਕਰਮ ਵੇਖ ਕੇ, ਆਪਣੇ ਸਤਿਗੁਰੂ ਜੀ ਵੱਲ ਵੇਖ ਕੇ। ਤੇ ਸੰਗਤ ਜੀ ਕਰੋੜਾਂ ਵਾਰ ਸ਼ੁਕਰ ਕਰਿਆ ਕਰੀਏ, ਜਿਹੜਾ ਇੱਕ ਵਾਰ ਕੀ ਇੱਕ ਦਿਨ ਵੀ ਗੁਰੂ ਕੀ ਸਿੱਖੀ ਦੇ ਵਿੱਚ ਆ ਕੇ ਬਤੀਤ ਕਰ ਗਿਆ ਉਹਦਾ ਭਲਾ ਹੋਏਗਾ ਹੀ ਹੋਏਗਾ ਜੀ। ਜਿਹੜਾ ਇੱਕ ਦਿਨ ਵੀ ਗੁਰੂ ਕੀ ਸਿੱਖੀ ਵਿੱਚ ਆ ਕੇ ਬਤੀਤ ਕਰ ਗਿਆ, ਭੁੱਲ ਜਿੰਨੀ ਮਰਜ਼ੀ ਵੱਡੀ ਕਰ ਬੈਠੇ, ਪਰ ਸਾਡੇ ਸਤਿਗੁਰੂ ਬੜੇ ਦਿਆਲ ਨੇ, ਸਤਿਗੁਰ ਸਦਾ ਦਿਆਲ ਹੈ ਭਾਈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁਕਤ ਕਰ ਦਿੰਦੇ। ਕੋਤਵਾਲ ਨੂੰ ਗੁਰੂ ਸਾਹਿਬ ਨੇ ਆਖਿਆ, ਮਹਾਰਾਜ ਕਹਿਣ ਲੱਗੇ ਤੈਨੂੰ ਵੀ ਮੁਕਤ ਕਰ ਦੇਣਾ। ਵਾਹਿਗੁਰੂ ਕੋਤਵਾਲ ਨੂੰ ਮਹਾਰਾਜ ਕਹਿਣ ਲੱਗੇ ਹੈ ਤੂੰ ਸਾਡਾ ਹੀ ਹੈ, ਕਿਸੇ ਵੇਲੇ ਦਾ ਵਿਛੜਿਆ ਹੋਇਆ ਸਾਂ। ਕਹਿਣ ਲੱਗੇ ਹੁਣ ਤੇਰੇ ਭਾਗ ਜਾਗੇ, ਤੂੰ ਵਾਪਸ ਆ ਕੇ ਸਾਨੂੰ ਮਿਲ ਗਿਆ। ਕਹਿਣ ਲੱਗੇ ਹੁਣ ਸਾਧ ਸੰਗਤ ਜੀ ਇਹਦੇ ਤੋਂ ਅੱਗੇ ਕਥਾ ਪ੍ਰਸੰਗ ਆਪ ਜੀ ਸਰਵਣ ਕਰੋ, ਤੇ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸਭ ਸਿੱਖ ਸੰਗਤ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹੋ ਜਾਏ ਨਿਰਪ ਨਿਕਟ ਬਨਾਈ, ਸਿੱਖ ਕੀ ਕਹੀ ਨਾ ਜਾਏ ਮਿਟਾਈ।
ਹਜ਼ੂਰ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਕੋਤਵਾਲ ਨੂੰ ਕਹਿਣ ਲੱਗੇ, ਕੋਤਵਾਲ ਅੱਜ ਤੋਂ ਬਾਅਦ ਤੂੰ ਸਾਡਾ ਹੀ ਹੈ, ਪਰ ਹੁਣ ਤੂੰ ਜਾ ਭੀਮਟੰਦ ਕੋ ਵਾਪਸ ਚਲੇ ਜਾ ਜੀ। ਕੋਤਵਾਲ ਆਖੇ ਸਤਿਗੁਰੂ ਮੈਂ ਤੁਹਾਡਾ ਦਾਸ ਬਣ ਗਿਆ ਹਾਂ, ਹੁਣ ਕਿਤੇ ਹੋਰ ਜਾਣ ਨੂੰ ਸੱਚੇ ਪਾਤਸ਼ਾਹ ਜੀ ਨਹੀਂ ਕਰਦਾ ਜੀ। ਗੱਲ ਵੀ ਸੱਚੀ ਹੈ ਸਾਧ ਸੰਗਤ ਜੀ, ਇਹ ਦਰ ਹੀ ਐਸਾ ਹੈ, ਇੱਥੇ ਪਿਆਰ ਹੀ ਐਸਾ ਹੈ, ਇੱਥੇ ਦਾਤਾਂ ਹੀ ਏਡੀਆਂ ਇੰਨੀਆਂ ਵੱਡੀਆਂ ਨੇ। ਮਹਾਰਾਜ ਕਿਤੇ ਹੋਰ ਜਾਣ ਨੂੰ ਜੀ ਨਹੀਂ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਕੋਤਵਾਲ, ਤੈਨੂੰ ਸਾਡਾ ਬਚਨ ਮੰਨ ਕੇ ਭੀਮ ਚੰਦ ਕੋਲ ਜਾਣਾ ਹੀ ਪੈਣਾ। ਕਹਿਣ ਲੱਗੇ ਮਹਾਰਾਜ ਸਤ ਬਚਨ ਕਹੋ ਜਾਏ ਨਿਰਪ ਨਿਕਟ ਬਣਾਈ। ਮਹਾਰਾਜ ਕਹਿੰਦੇ ਜਾਓ ਜਾ ਕੇ ਭੀਮ ਚੰਦ ਨੂੰ ਇਹ ਗੱਲ ਦੱਸ ਦਿਓ, ਸਿੱਖ ਕੀ ਕਹੀ ਨਾ ਮੇਟੀ ਜਾਈ। ਉਹਨੂੰ ਜਾ ਕੇ ਦੱਸ ਦਿਓ ਗੁਰੂ ਘਰ ਵਿੱਚ ਸਿੱਖਾਂ ਦਾ ਬੜਾ ਸਤਿਕਾਰ ਹੈ, ਜੋ ਸਿੱਖ ਕਹਦੇ ਉਹ ਗੱਲ ਨੂੰ ਮੇਟਿਆ ਨਹੀਂ ਜਾ ਸਕਦਾ।
ਗੁਰ ਘਰ ਬਿਨਾ ਨਾ ਦੇਹੋ ਕਿਤ ਹਾਥੀ, ਇਹੀ ਭਾਵਨਾ ਮਨ ਮਮ ਸਾਥੀ।
ਕਹਿਣ ਲੱਗੇ ਸਾਡੇ ਸਾਥੀ ਦੀ ਭਾਵ ਸਾਡੇ ਸਿੱਖ ਦੀ ਇਹ ਭਾਵਨਾ ਸੀ ਵੀ ਹਾਥੀ ਗੁਰੂ ਘਰ ਵਿੱਚ ਰਹੇ ਜੀ। ਹਾਂਜੀ,
ਸੁਣ ਕਰ ਹਮ ਤੇ ਸੰਗ ਬਖਾਨਾ, ਕਰੇ ਇਸੀ ਬਿਦ ਦੇਹ ਨਾ ਆਨਾ।
ਮਹਾਰਾਜ ਕਹਿੰਦੇ ਕੋਤਵਾਲ ਉਹਨੂੰ ਜਾ ਕੇ ਦੱਸ ਦਿਓ, ਅਸੀਂ ਸਿੱਖ ਨੂੰ ਬਚਨ ਕੀਤਾ ਵੀ ਹਾਥੀ ਗੁਰੂ ਘਰ ਵਿੱਚ ਰਹੇਗਾ ਜੀ। ਜਿੰਨਾ ਚਿਰ ਤੱਕ ਹਾਥੀ ਦਾ ਜੀਵਨ ਹੈ, ਹਾਥੀ ਉਹਨਾਂ ਚਿਰ ਤੱਕ ਗੁਰੂ ਘਰ ਵਿੱਚ ਹੀ ਰਹੇਗਾ। ਗੱਜ ਕੇ ਆਖੋ
ਵਾਹਿਗੁਰੂ।
ਸੰਗਤ ਜੀ, ਹਾਥੀ ਦੇ ਵੀ ਚੰਗੇ ਭਾਗਤ ਨੇ, ਪਰ ਜਦੋਂ ਹਾਥੀ ਨੂੰ ਖਰੀਦ ਰਹੇ ਸਨ ਰਤਨ ਰਾਏ ਜੀ, ਮਹਾਰਾਜ ਨੂੰ ਉਦੋਂ ਹੀ ਪਤਾ ਲੱਗਦਾ ਹੋਏਗਾ ਵੀ ਇਸ ਹਾਥੀ ਨੇ ਕਈ ਕੁਝ ਕਰਾਉਣਾ ਗੁਰੂ ਘਰ ਵਿੱਚ ਜੀ, ਕਈ ਕੁਝ ਕਰਾਉਣਾ ਜੀ। ਵੇਖੋ ਨਾ ਜੀ, ਕੋਤਵਾਲ ਨੂੰ ਦਰਸ਼ਨ ਹੋਣੇ ਹੀ ਨਹੀਂ, ਵਿਛੜਿਆ ਹੀ ਰਹਿਣਾ ਸੀ ਕੋਤਵਾਲ ਨੇ ਜੀ। ਹਾਂਜੀ, ਹਾਥੀ ਕਰਕੇ ਆਇਆ ਨਾ ਉਹ ਵੀ ਜੀ, ਹਾਥੀ ਵੀ ਕਈਆਂ ਦਾ ਭਲਾ ਕਰ ਲਿਆ ਜੀ। ਮਹਾਰਾਜ ਕਹਿੰਦੇ ਹਾਥੀ ਦਾ ਜਿੰਨਾ ਚਿਰ ਜੀਵਨ ਹੈ, ਹਾਥੀ ਗੁਰੂ ਘਰ ਵਿੱਚ ਰਹੇਗਾ, ਹਾਥੀ ਕਿਤੇ ਨਹੀਂ ਜਾਏਗਾ। ਕਹਿਣ ਲੱਗੇ ਹਾਂਜੀ,
ਸੋ ਨਿਜ ਬਾਕ ਨਾ ਕੂਰੋ ਠਾਨੈ,
ਅਸੀਂ ਆਪਣੇ ਸਿੱਖ ਦਾ ਬਚਨ ਵੀ ਨਹੀਂ ਝੂਠਾ ਹੋਣ ਦੇਣਾ, ਤਾਂ ਅਸੀਂ ਆਪਣਾ ਬਚਨ ਵੀ ਨਹੀਂ ਝੂਠਾ ਕਰਨਾ। ਇੱਕ ਭੀਮ ਚੰਦ ਕਰਕੇ ਦੋਹ ਦਾ ਬਚਨ ਝੂਠਾ ਹੋ ਰਿਹਾ। ਕਹਿਣ ਲੱਗੇ ਹਾਂਜੀ,
ਜ਼ਾਹਰ ਜਿਹੇ ਜਹਾਨ ਮਨ ਜਾਣੈ,
ਸਾਰਾ ਜਗਤ ਜਾਣਦਾ ਗੁਰੂ ਦਾ ਬਚਨ ਵੀ ਝੂਠਾ ਨਹੀਂ ਹੁੰਦਾ ਤੇ ਗੁਰੂ ਦੇ ਸਿੱਖਾਂ ਦਾ ਬਚਨ ਵੀ ਨਹੀਂ ਝੂਠਾ ਹੁੰਦਾ। ਕਹਿਣ ਲੱਗੇ ਸਾਰਾ ਜਗਤ ਜਾਣਦਾ, ਇਹ ਦਸਵੇਂ ਪਾਤਸ਼ਾਹ ਕਹਿ ਰਹੇ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਕਹਿੰਦੇ ਸਾਰਾ ਜਗਤ ਜਾਣਦਾ, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ। ਹਾਂਜੀ,
ਨਹਿੰਗਾ ਜ ਦੇਬ ਮਹਿ ਇਹ ਕਾਰਨ,
ਤੇ ਹਾਥੀ ਨਾ ਦੇਣ ਦਾ ਬਹੁਤ ਵੱਡਾ ਕਾਰਨ ਹੈ, ਉਧਰੋਂ ਸਿੱਖ ਨੇ ਬਚਨ ਕੀਤਾ, ਉਧਰੋਂ ਅਸੀਂ ਸਿੱਖ ਨੂੰ ਬਚਨ ਕੀਤਾ। ਕਹਿਣ ਲੱਗੇ ਹਾਂਜੀ,
ਭੀਮ ਚੰਦ ਸੰਗ ਕਰੋ ਉਚਾਰਨ,
ਜਾ ਕੇ ਭੀਮ ਚੰਦ ਨੂੰ ਦੱਸ ਦੇ। ਹਾਂਜੀ,
ਇਮ ਸੁਮ ਜੇ ਉਰ ਕੋਪ ਉਪਾਵੈ,
ਮਹਾਰਾਜ ਕਹਿੰਦੇ ਇਹ ਗੱਲ ਸੁਣ ਕੇ ਭੀਮ ਚੰਦ ਨੂੰ ਗੁੱਸਾ ਬੜਾ ਚੜੇਗਾ। ਸਾਧ ਸੰਗਤ ਜੀ, ਜਿਹੜੇ ਹੰਕਾਰੀ ਬੰਦੇ ਹੁੰਦੇ ਨੇ ਉਹ ਨਾ ਸੁਣ ਕੇ ਨਹੀਂ ਰਾਜੀ ਹੁੰਦੇ ਜੀ, ਉਹਨਾਂ ਨੂੰ ਹਾਂ ਸੁਣਨ ਦੀ ਆਦਤ ਹੁੰਦੀ, ਜੋ ਅਸੀਂ ਬੋਲੀਏ ਸਾਨੂੰ ਹਾਂ ਹੋ ਜੇ, ਜੋ ਅਸੀਂ ਕਹੀਏ ਉਹ ਕੰਮ ਹੀ ਹੋਵੇ, ਤੇ ਜੇ ਉਹਨਾਂ ਦਾ ਕਹਿਆ ਹੋਇਆ ਕੰਮ ਨਾ ਹੋਵੇ ਫਿਰ ਉਹਨਾਂ ਨੂੰ ਗੁੱਸਾ ਚੜਦਾ ਜੀ, ਬੜਾ ਗੁੱਸਾ ਚੜਦਾ। ਤੇ ਇਸ ਕੰਮ ਨੂੰ, ਇਸ ਅੰਦਰ ਭਾਵਨਾ ਨੂੰ ਖਤਮ ਕਰਨ ਲੱਗਿਆਂ ਵੀ ਬੜੀ ਉਮਰ ਲੱਗ ਜਾਂਦੀ ਜੀ। ਕੋਈ ਸੰਤ ਸਨ ਜੀ, ਫਕੀਰ ਰੱਬ ਦੇ ਪਿਆਰੇ, ਉਹਨਾਂ ਕੋਲ ਇੱਕ ਚੇਲਾ ਪੜ੍ਹਾਈ ਕਰਦਾ ਹੁੰਦਾ ਸੀਗਾ ਜੀ। ਹਾਂਜੀ, ਚੇਲੇ ਨੇ ਪੜ੍ਹਾਈ ਕਰਨੀ, ਚੇਲਾ ਹੈ ਭਗਤੀ ਵਾਲਾ ਸੀਗਾ, ਪਰ ਸਾਧ ਸੰਗਤ ਕਿਤੇ ਨਾ ਕਿਤੇ ਉਹਨੂੰ ਦੂਜਾ ਪੈਰਾ ਵੀ ਵਰਤ ਜਾਂਦਾ ਸੀ ਉਹਦੇ ਅੰਦਰ ਜੀ। ਸੰਤਾਂ ਚੈੱਕ ਕਰਨਾ ਸੀਗਾ ਵੀ ਅਜੇ ਮਨ ਕਿੰਨਾ ਕੁ ਨੀਵਾਂ ਹੋ ਗਿਆ। ਉਹ ਜਿੱਧਰੋਂ ਲੰਘਦੇ ਹੁੰਦੇ ਸੀ ਨਾ ਰੋਜ਼, ਜਿੱਧਰੋਂ ਰੋਜ਼ ਲੰਘਣਾ ਤੇ ਸਾਧ ਸੰਗਤ ਉਧਰੋਂ ਇੱਕ ਬੀਬੀ ਉੱਤੇ ਝਾੜੂ ਫੇਰਦੀ ਹੁੰਦੀ ਸੀਗੀ। ਸੰਤਾਂ ਆਖਿਆ ਬੀਬੀ ਕੱਲ ਨੂੰ ਜਦੋਂ ਸਾਡੇ ਵਿਦਿਆਰਥੀ ਨੇ ਲੰਘਣਾ ਹੈ ਨਾ ਤੇ ਤੂੰ ਝਾੜੂ ਫੇਰੀ ਤੇ ਜਿਹੜੀ ਮਿੱਟੀ ਹੈ ਉਹ ਸੰਤਾਂ ਦੇ ਮੇਰੇ ਵਿਦਿਆਰਥੀ ਦੇ ਸਿਰ ਚ ਪੈਣੀ ਚਾਹੀਦੀ ਹੈ। ਹੱਜ ਕੇ ਆਖੋ ਉਹ ਕਹਿੰਦੇ ਠੀਕ ਹੈ। ਬੀਬੀ ਨੇ ਇਸੇ ਤਰ੍ਹਾਂ ਕੀਤਾ ਤੇ ਵਿਦਿਆਰਥੀ ਤੇ ਜਦੋਂ ਪਈ ਨਾ ਮਿੱਟੀ ਤੇ ਸੰਗਤ ਜੀ ਵਿਦਿਆਰਥੀ ਨੂੰ ਗੁੱਸਾ ਬੜਾ ਚੜਿਆ ਜੀ, ਗੱਜ ਕੇ ਆਖੋ ਵਿਦਿਆਰਥੀ ਨੂੰ ਗੁੱਸਾ ਬੜਾ ਚੜਿਆ ਵੀ ਮੇਰੇ ਤੇ ਮਿੱਟੀ ਪਾ ਦਿੱਤੀ। ਉਹ ਬੀਬੀ ਨੂੰ ਬੜਾ ਬੁਰਾ ਭਲਾ ਬੋਲਿਆ। ਸੰਤ ਕਹਿੰਦੇ ਨਾ ਨਾ ਭਾਈ ਬੁਰਾ ਨਹੀਂ ਬੋਲੀਦਾ। ਕਹਿੰਦਾ ਚੁੱਪ ਕਰ ਜਾਓ ਸੰਤ ਜੀ, ਮੈਂ ਕੱਪੜੇ ਬੜੇ ਕੀਮਤੀ ਪਾਏ ਨੇ, ਇਹਨਾਂ ਨੂੰ ਕੀ ਪਤਾ, ਇਹਨੇ ਮਿੱਟੀ ਮੇਰੇ ਕੱਪੜਿਆਂ ਤੇ ਪਾ ਤੀ। 2 ਕੁ ਸਾਲ ਲੰਘੇ ਤੇ ਸੰਤਾਂ ਨੇ ਬੀਬੀ ਨੂੰ ਫਿਰ ਆਖਿਆ ਵੀ ਬੀਬੀ ਫਿਰ ਸਾਡੇ ਵਿਦਿਆਰਥੀ ਦੇ ਸਿਰ ਤੇ ਮਿੱਟੀ ਪਾਉਣੀ। ਉਹ ਬੀਬੀ ਨੇ ਫਿਰ ਇਸ ਤਰ੍ਹਾਂ ਕੀਤਾ ਤੇ ਵਿਦਿਆਰਥੀ ਫਿਰ ਬੀਬੀ ਨੂੰ ਝਿੜਕਾ ਮਾਰੇ ਜੀ ਹੈ। ਤੇ ਸੰਤ ਫਿਰ ਰੋਕਣ ਗਏ, ਨਾ ਨਾ ਇਸ ਤਰ੍ਹਾਂ ਨਾ ਕਰ, ਇਸ ਤਰ੍ਹਾਂ ਨਾ ਬੋਲ। ਕਹਿਣ ਲੱਗਾ ਤੁਹਾਨੂੰ ਕੀ ਪਤਾ ਕਿੱਡੇ ਕੀਮਤੀ ਕੱਪੜੇ ਪਾਏ ਨੇ। ਹਾਂਜੀ ਤੇ ਸੰਗਤ ਜੀ ਅਗਲੇ ਫਿਰ 2 ਸਾਲ ਬਤੀਤ ਹੋ ਗਏ। ਹੁਣ ਨਾਮ ਜਪ ਜਪ ਕੇ ਅਵਸਥਾ ਬਰਾਬਰ ਬਣੀ ਹੋਈ ਹੈਗੀ ਜੀ। ਜਦੋਂ ਪਾਈ ਨਾ ਮਿੱਟੀ, ਉਹ ਬੇਬੇ ਉੱਤੇ ਝਾੜੂ ਫੇਰ ਰਹੀ, ਉਹਨੇ ਵਿਦਿਆਰਥੀ ਦੇ ਸਿਰ ਤੇ ਪਾ ਤੀ ਮਿੱਟੀ। ਤੇ ਸੰਤ ਹੁਣੀ ਬੋਲੇ, ਵਿਦਿਆਰਥੀ ਕੁਝ ਬੋਲਿਆ ਹੀ ਨਾ। ਤੇ ਸੰਤ ਆਪ ਜਾ ਕੇ ਬੀਬੀ ਨੂੰ ਝਿੜਕਾਂ ਮਾਰਨ ਲੱਗ ਪਏ, ਤੈਨੂੰ ਪਤਾ ਨਹੀਂ ਲੱਗਦਾ ਤੂੰ ਸਾਡੇ ਵਿਦਿਆਰਥੀ ਤੇ ਮਿੱਟੀ ਪਾ ਤੀ ਹੈਂ, ਝੂਠੀਆਂ ਮੁੱਠੀਆਂ ਆਪ ਹੀ ਝਿੜਕਾਂ ਮਾਰਨ ਲੱਗ ਪਏ। ਤੇ ਅੱਗੋਂ ਫਿਰ ਨਾ ਜੀ ਉਹ ਵਿਦਿਆਰਥੀ ਕਹਿੰਦਾ ਸੱਦੋ ਸੰਤ ਜੀ, ਮਿੱਟੀ ਤੇ ਮਿੱਟੀ ਪਈ ਹੈ, ਕਿਹੜੀ ਬਹੁਤੀ ਵੱਡੀ ਗੱਲ ਹੈ। ਕਹਿਣ ਲੱਗੇ ਉਹਨਾਂ ਨੂੰ ਛਾਤੀ ਨਾਲ ਆਇਆ, ਕਹਿਣ ਲੱਗੇ ਬੱਚਿਆ ਇਸ ਗੱਲ ਸੁਣਨ ਨੂੰ ਇੰਨੇ ਸਾਲ ਲਾਏ। ਕਹਿਣ ਲੱਗੇ ਇਸ ਗੱਲ ਸੁਣਨ ਨੂੰ ਤੇਰੇ ਮੂੰਹੋਂ ਇੰਨੇ ਸਾਲ ਲੱਗ ਗਏ, ਜੇ ਤੂੰ ਪਹਿਲਾਂ ਬੋਲ ਦਿੰਦਾ ਤਾਂ ਅਸੀਂ ਪਹਿਲਾਂ ਸਰੀਰ ਤਿਆਗਣ ਲਈ ਤਿਆਰ ਸਾਂ। ਕਹਿਣ ਲੱਗੇ ਹੈ ਤੈਨੂੰ ਤਿਆਰ ਕਰਨ ਲੱਗਿਆ ਇੰਨਾ ਸਮਾਂ ਲੱਗ ਗਿਆ, ਇੰਨੀ ਨਿਮਰਤਾ ਦੀ ਲੋੜ ਹੈ। ਆਏਗਾ ਗੁੱਸਾ ਉਦੋਂ ਸੰਗਤ ਜੀ ਜਦੋਂ ਅੰਦਰ ਸੱਟ ਵੱਜਦੀ ਬੰਦੇ ਦੇ ਇੱਥੇ ਦੀ। ਹੰਕਾਰੀ ਬੰਦਾ ਨਾ ਸੁਣ ਕੇ ਰਾਜੀ ਨਹੀਂ ਹੈਗਾ ਜੀ। ਹਾਂਜੀ ਨਿਮਰਤਾ ਵਾਲਿਆਂ ਨੂੰ ਕੋਈ ਨਾ ਕਰ ਵੀ ਦੇ ਤਾਂ ਉਹਨਾਂ ਤੇ ਬਹੁਤਾ ਵੱਡਾ ਅਸਰ ਨਹੀਂ ਪੈਂਦਾ ਜੀ। ਮਹਾਰਾਜ ਕਹਿੰਦੇ ਕੋਤਵਾਲ ਜਦੋਂ ਭੀਮ ਚੰਦ ਨੂੰ ਤੂੰ ਆਖਣਾ ਨਾ ਹਾਥੀ ਨਹੀਂ ਦੇਣਾ ਤੇ ਤੈਨੂੰ ਇੱਥੇ ਬੈਠਿਆਂ ਹੀ ਅਸੀਂ ਦੱਸ ਦਿੰਦੇ, ਉਹਨੂੰ ਗੁੱਸਾ ਬੜਾ ਚੜਨਾ ਹੀ। ਕਹਿਣ ਲੱਗੇ ਉਹਨੇ ਬੜਾ ਕ੍ਰੋਧ ਕਰਨਾ। ਹਾਂਜੀ
ਨਿਜ ਬਲ ਤੇ ਹਮਕੋ ਡਰਪਾਵੇ
ਤੇ ਕਹਿਣ ਲੱਗੇ ਫਿਰ ਉਹਨੇ ਡਰਾਉਣਾ ਹੀ ਸਾਨੂੰ ਆਪਣੀ ਸ਼ਕਤੀ ਨਾਲ ਆ ਕੇ। ਹਾਂਜੀ
ਤਾਉ ਇਸ ਬਿੱਦ ਕੋ ਕਰੋ ਸੰਦੇਸ਼ਾ
ਤੇ ਤੂੰ ਹੁਣੇ ਹੀ ਉਹਨੂੰ ਸਾਡੇ ਵੱਲੋਂ ਇਹ ਸੁਨੇਹਾ ਦੇ ਦੇ, ਸੰਦੇਸ਼ਾ ਦੇ ਦੇ ਭੀਮ ਚੰਦ ਨੂੰ।
ਹਾਂਜੀ ਰਣ ਕੋ ਦੇ ਕਰ ਲਿਹੇ ਗਜੇਸ਼ਾ
ਗੱਜ ਕੇ ਆਖੋ ਮਹਾਰਾਜ ਸੱਚੇ ਪਾਤਸ਼ਾਹ ਸੂਰਮੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭੀਮ ਚੰਦ ਨੂੰ ਆਖੋ ਉੱਥੇ ਬੈਠਾ ਦਬਕੇ ਨਾ ਮਾਰੇ, ਹਿੰਮਤ ਹੈਗੀ ਤੇ ਜੰਗ ਦੇ ਮੈਦਾਨ ਵਿੱਚ ਆ ਕੇ ਹਾਥੀ ਲਵੇ। ਕਹਿਣ ਲੱਗੇ ਮਹਾਰਾਜ ਕਹਿੰਦੇ ਉੱਥੇ ਬੈਠਾ ਗੱਲਾਂ ਕਰੀ ਜਾਂਦਾ, ਉੱਥੇ ਬੰਦ ਕਮਰਿਆਂ ਚ ਸਲਾਹਾਂ ਕਰੀ ਜਾਂਦਾ। ਮਹਾਰਾਜ ਕਹਿਣ ਲੱਗੇ ਉਹਨੂੰ ਆਖੋ ਜੰਗ ਦੇ ਮੈਦਾਨ ਚ ਆਵੇ ਫਿਰ ਦੱਸਾਂਗੇ ਉਹਨੂੰ। ਕਹਿਣ ਲੱਗੇ ਪਰ ਹਾਥੀ ਨਹੀਂ ਮਿਲਣਾ ਉਹਨੂੰ ਫਿਰ ਵੀ। ਹਾਂਜੀ
ਹਾਂ ਕਲੀਵ ਤ੍ਰਿਆ ਨਹੀਂ ਕੋਈ,
ਕਿਉਂ ਤੈਨੂੰ ਦੱਸ ਦਿੰਦੇ ਆ ਜਦੋਂ ਤੈਨੂੰ ਆਖਣਾ ਹੈ ਨਾ ਤੂੰ ਜਾ ਕੇ ਆਖੇਗਾ, ਕੁਝ ਸਮਾਂ ਰਹੇਗਾ ਉਹ ਚੁੱਪ। ਮਹਾਰਾਜ ਸਿੱਧਾ ਪਹਿਲਾਂ ਹੀ ਦੱਸਣ ਦੇ ਹੰਕਾਰ ਆਏਗਾ ਪਰ ਉਹਨੇ ਕੁਝ ਸਮਾਂ ਚੁੱਪ ਰਹਿਣਾ, ਕਰਨੀ ਉਹਨੇ ਸਾਡੇ ਨਾਲ ਜੰਗ ਹੀ। ਉਹ ਕਹਿਣ ਲੱਗੇ ਪਰ ਸਮਝਾ ਦੀ ਉਹਨੂੰ ਇੱਥੇ ਚੂੜੀਆਂ ਨਹੀਂ ਪਾਈਆਂ ਕਿਸੇ ਨੇ। ਕੱਚ ਕੇ ਆਖੋ 10ਵੇਂ ਪਾਤਸ਼ਾਹ ਸਿੱਧੀਆਂ ਹੀ ਗੱਲਾਂ ਕਰਨ ਦੇ ਵੇਖ ਲੋ ਕਲਗੀ ਧਰ। ਕਿਉਂ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਨਾ ਕਿਸੇ ਨੂੰ ਡਰਾਈ ਦਾ ਤੇ ਨਾ ਕਿਸੇ ਦਾ ਡਰ ਮੰਨੀ ਦਾ ਹੀ ਹੈ ਜੀ। ਮਹਾਰਾਜ ਕਹਿੰਦੇ ਦੱਸ ਦੇ ਉਹਨੂੰ ਜਾ ਕੇ ਇੱਥੇ ਚੂੜੀਆਂ ਨਹੀਂ ਪਾਈਆਂ ਕਿਸੇ ਨੇ। ਹਾਂਜੀ
ਜੰਗ ਪ੍ਰਸੰਗ ਸੁਣੇ ਡਰ ਹੋਈ,
ਵੀ ਜਿਹੜਾ ਜੰਗ ਦੀ ਗੱਲ ਸੁਣ ਕੇ ਸਾਡੇ ਸਿੱਖਾਂ ਨੂੰ ਡਰ ਲੱਗ ਜਾਏਗਾ ਇਹ ਗੱਲ ਨਹੀਂ ਹੈਗੀ। ਕਹਿਣ ਲੱਗੇ ਸਾਨੂੰ ਜੰਗ ਦੀ ਗੱਲ ਸੁਣ ਕੇ ਕੋਈ ਡਰ ਨਹੀਂ ਲੱਗਦਾ। ਕਹਿਣ ਲੱਗੇ ਹਾਂਜੀ
ਹਮ ਸਮੇਤ ਸਭ ਸੁਭਟਨ ਕੇਰਾ।
ਆ ਮਹਾਰਾਜ ਕਹਿੰਦੇ ਜਿੰਨਾ ਸ਼ਸਤਰ ਪਾਏ ਨੇ ਨਾ ਇਹਨਾਂ ਨੂੰ ਕਈ ਸਾਲ ਹੋ ਗਏ ਵਿਦਿਆ ਸਿਖਾਉਂਦਿਆਂ। ਕਹਿਣ ਲੱਗੇ ਇਹਨਾਂ ਦੀ ਵਿੱਦਿਆ ਵੀ ਅਸੀਂ ਜਾਂਚਣੀ, ਇਹਨਾਂ ਦੀ ਵਿੱਦਿਆ ਵੀ ਵੇਖਣੀ ਵੀ ਕਿੰਨੀ ਕੁ ਜੰਗ ਕਰਨੀ ਇਹਨਾਂ ਨੂੰ ਆ ਗਈ ਹੈ। ਹਾਂਜੀ,
ਪਰਚਾ ਸ਼ਸਤਰਨ ਸਾਥ ਬਡੇਰਾ,
ਜਿਵੇਂ ਉਸਤਾਦ ਪੜ੍ਹਾਵੇ ਤੇ ਫਿਰ ਸਾਲ ਬਾਅਦ ਪੇਪਰ ਲੈਂਦਾ ਤੇ ਅਗਲੀ ਜਮਾਤ ਚ ਕਰਦਾ। ਗੱਜ ਕੇ ਆਖੋ, ਮਹਾਰਾਜ ਕਹਿੰਦੇ ਕਈ ਸਾਲ ਹੋ ਗਏ ਇਹਨਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦਿਆਂ। ਮਹਾਰਾਜ ਕਹਿੰਦੇ ਅਸੀਂ ਵੀ ਵੇਖੀਏ ਕੁਛ। ਹਾਂਜੀ,
ਕਰੇ ਚਲਾਵਨ ਹਤੇ ਨਿਸ਼ਾਨੇ,
ਬੜੇ ਤੀਰ ਚਲਾਉਣੇ ਸਿੱਖਾਂ ਨੂੰ ਸਿਖਾਏ ਅਸੀਂ, ਕਹਿਣ ਲੱਗੇ ਉਹ ਕਦੋਂ ਵੇਖਣੇ ਅਸੀਂ। ਹਾਂਜੀ,
ਆਪਸ ਵੇਖੇ ਵੀਰਤਾ ਠਾਨੇ,
ਆਪਸ ਵਿੱਚ ਤੇ ਵੀਰਤਾ ਕਰਦੇ ਹੀ ਨੇ, ਪਰ ਜੰਗ ਦੇ ਮੈਦਾਨ ਵਿੱਚ ਅਸੀਂ ਆਪਣੇ ਸਿੱਖਾਂ ਨੂੰ ਪਰਖਣਾ। ਕਹਿਣ ਲੱਗੇ ਉਹਨੂੰ ਜਾ ਕੇ ਦੱਸ ਦਿਓ ਹਾਥੀ ਨੀ ਮਿਲਣਾ। ਕਹਿਣ ਲੱਗੇ ਹਾਂਜੀ,
ਹਿਤ ਪਰਖਣ ਹਿਤ ਚਿਤ ਚਾਹੇ ਮੇਰਾ।
ਤੇ ਮਹਾਰਾਜ ਕਲਗੀਧਰ ਪਤਾ ਕੀ ਕਹਿ ਰਹੇ? ਮਹਾਰਾਜ ਕਹਿੰਦੇ ਮੇਰਾ ਤਾਂ ਚਿੱਤ ਕਰਦਾ ਆਪਣੇ ਸਿੱਖਾਂ ਨੂੰ ਪਰਖ ਕੇ ਵੇਖੀਏ। ਗੱਜ ਕੇ ਆਖੋ, ਇਹਨਾਂ ਦੀ ਜੰਗ ਵੀ ਕਰਾ ਕੇ ਵੇਖੀਏ, ਕਿਤੇ ਕਿਤੇ ਮੈਦਾਨ ਵਿੱਚ ਜਾਣ ਇਹਨਾਂ ਦੀ ਕਿਤੇ ਜੰਗ ਹੋਵੇ, ਪਤਾ ਲੱਗੇ ਵੀ ਇਹਨਾਂ ਨੂੰ ਵੀ ਤੀਰ ਚਲਾਉਣੇ ਆ ਗਏ ਨੇ ਚੰਗੀ ਤਰ੍ਹਾਂ। ਹਾਂਜੀ, ਤੇ ਸਾਧ ਸੰਗਤ ਜਦੋਂ ਜੰਗ ਜਿੱਤੀ ਜਾਣੀ ਹੈ ਫਿਰ ਮਹਾਰਾਜ ਨੇ ਕਹਿਣਾ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ। ਫਿਰ ਮਹਾਰਾਜ ਨੇ ਸ਼ਬਦ ਵੀ ਗਾਉਣੇ ਜੀ, ਫਿਰ ਕੀਰਤਨ ਦਰਬਾਰ ਕਰਾਉਣਾ ਗੁਰੂ ਸਾਹਿਬ ਨੇ ਬੜਾ ਵੱਡਾ। ਉਹ ਮਹਾਰਾਜ ਕਹਿੰਦੇ ਇਹਨਾਂ ਨੂੰ ਚੈੱਕ ਕਰਨਾ ਅਸੀਂ। ਕਹਿਣ ਲੱਗੇ ਭੀਮ ਚੰਦ ਨੂੰ ਆਖੋ ਹਾਥੀ ਨੀ ਮਿਲਣਾ। ਹਾਂਜੀ,
ਕਬ ਰਿਪ ਗਣਸੋ ਰਣ ਹੋਏ ਘੋਰਾ।
ਮਹਾਰਾਜ ਕਹਿਣ ਲੱਗੇ ਦਸ ਤੈਨੂੰ ਦਿੰਨੇ ਆ ਅਸੀਂ ਪੋਤਵਾਲ, ਅੱਜ ਨੀ ਤੇ ਕੱਲ ਜੰਗ ਤੇ ਹੋਣਾ ਹੀ ਹੋਣਾ। ਕਹਿਣ ਲੱਗੇ ਕੋਤਵਾਲ ਨੂੰ ਸ਼ਰਧਾ ਬੱਝੀ ਹੈ ਸਤਿਗੁਰੂ ਤੇ, ਪਿਛਲੇ ਜਨਮਾਂ ਦੀਆਂ ਗੱਲਾਂ ਦੱਸ ਦਿੰਦੇ ਤੇ ਹੁਣ ਦੀਆਂ ਕਿਉਂ ਨੀ ਦੱਸ ਸਕਦੇ ਜੀ? ਮਹਾਰਾਜ ਨੇ ਤੇਰਾ ਪਿਛਲਾ ਜਨਮ ਦੱਸਤਾ ਵੀ ਤੇਰਾ ਪਿਛਲਾ ਜਨਮ ਆ ਸੀਗਾ ਜੀ। ਹਾਂਜੀ,
ਹਮਰੇ ਦਉ ਵੀਰਤਾ ਨੀਕੀ,
ਹਾਂਜੀ
ਕਰੋ ਨਰਿੰਦ ਭਾਵਤੀ ਜੀ ਕੀ।
ਮਹਾਰਾਜ ਕਹਿਣ ਲੱਗੇ ਇੱਕ ਗੱਲ ਚੇਤਾ ਰੱਖੋ, ਸੰਧੀ ਹੋਵੇ ਜਾਂ ਜੰਗ ਹੋਵੇ ਸਾਡੇ ਅੰਦਰ ਤੇ ਸਦਾ ਆਨੰਦ ਹੈ। ਕਹਿਣ ਲੱਗੇ ਆਨੰਦਪੁਰ ਵਾਲੇ ਸਤਿਗੁਰੂ ਜੀ ਕਹਿ ਰਹੇ ਸੰਧੀ ਹੋਵੇ ਜਾਂ ਜੰਗ ਹੋਵੇ ਸਾਡੇ ਅੰਦਰ ਸਦਾ ਹੀ ਆਨੰਦ ਹੈ। ਕਹਿਣ ਲੱਗੇ ਪਰ ਤੁਹਾਡਾ ਰਾਜਾ ਸੰਧੀ ਕਰਨ ਵਾਲਾ ਨਹੀਂ ਹੈਗਾ। ਕਹਿਣ ਲੱਗੇ ਉਹ ਜੰਗ ਕਰਨ ਵਾਲਾ। ਕਹਿਣ ਲੱਗੇ ਹਾਂਜੀ,
ਸੁਣ ਕੁਟਵਾਰ ਕਹਿਓ ਕਰ ਜੋਰ।
ਕੋਤਵਾਲ ਨੇ ਹੱਥ ਜੋੜੇ, ਕੋਤਵਾਲ ਨੇ ਬੜਾ ਬੈਰਾਗ ਕੀਤਾ ਸੀ ਸਤਿਗੁਰੂ ਦੇ ਸਾਹਮਣੇ, ਉਹਦਾ ਅੰਦਰ ਟਿਕ ਚੁੱਕਾ ਸੀਗਾ। ਕੋਤਵਾਲ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ,
ਕੌਣ ਸਕ ਹੈ ਪਿਖਰਾਵਰ ਔਰ।
ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਇੰਨੀ ਕੁ ਤੇ ਸਮਝ ਆ ਗਈ ਹੈ, ਦੁਨੀਆਂ ਦੇ ਵਿੱਚ ਇਹੋ ਜਿਹਾ ਕੋਈ ਪੈਦਾ ਨਹੀਂ ਹੋਇਆ ਜਿਹੜਾ ਤੁਹਾਡੇ ਵੱਲ ਬੁਰੀ ਨਜ਼ਰ ਨਾਲ ਵੇਖ ਸਕੇ ਮਹਾਰਾਜ, ਜਾਂ ਤੁਹਾਡਾ ਬੁਰਾ ਕਰ ਸਕੇ। ਦੁਨੀਆਂ ਵਿੱਚ ਇਹੋ ਜਿਹਾ ਪੈਦਾ ਕੋਈ ਨਹੀਂ ਹੋਇਆ। ਹਾਂਜੀ,
ਜਿਸ ਕੇ ਭਲੇ ਭਾਗ ਹੋਏ ਨਹੀਂ।
ਮਹਾਰਾਜ, ਜਿਹਦੇ ਮਾੜੇ ਭਾਗ ਪੈਦਾ ਹੋ ਜਾਣ, ਜਿਹਦੇ ਮਾੜੇ ਭਾਗ ਪ੍ਰਗਟ ਹੋ ਜਾਣ,
ਬਣੇ ਵਿਰੋਧੀ ਸੋ ਦੁੱਖ ਪਾਈ,
ਉਹ ਤੁਹਾਡਾ ਵਿਰੋਧੀ ਬਣਦਾ। ਜਿਹਦੇ ਮਾੜੇ ਭਾਗ ਹੋ ਜਾਣਾ ਉਹ ਤੁਹਾਡਾ ਵਿਰੋਧੀ ਬਣਦਾ, ਤੁਹਾਡਾ ਤੇ ਫਿਰ ਕੁਝ ਨਹੀਂ ਵਿਗੜਨਾ, ਉਹ ਦੁੱਖ ਪਾਏਗਾ ਮਹਾਰਾਜ। ਜਿਹਦੇ ਮਾੜੇ ਭਾਗ ਜਾਗਣ ਉਹ ਤੁਹਾਡਾ ਵਿਰੋਧੀ ਬਣ ਜਾਂਦਾ, ਤੁਹਾਡਾ ਫਿਰ ਕੁਝ ਨਹੀਂ ਵਿਗੜਦਾ, ਉਹਦਾ ਰਹਿੰਦਾ ਕੁਛ ਨਹੀਂ ਮਹਾਰਾਜ, ਉਹ ਦੁੱਖ ਪਾਉਂਦਾ। ਹਾਂਜੀ,
ਇਮ ਕਹਿ ਰੁਖਸਦ ਹਵੈ ਕਰ ਚਾਲਾ,
ਜੀ ਨਹੀਂ ਕਰਦਾ ਕੋਤਵਾਲ ਦਾ ਵੀ ਮੈਂ ਆਨੰਦਪੁਰ ਸਾਹਿਬ ਛੱਡ ਕੇ ਵਾਪਸ ਬਿਲਾਸਪੁਰ ਜਾਵਾਂ ਜੀ, ਉਹਦਾ ਜੀ ਨਹੀਂ ਕਰਦਾ। ਪਰ ਸਤਿਗੁਰੂ ਦਾ ਹੁਕਮ ਸੁਣ ਕੇ ਮੰਨ ਕੇ ਕੋਤਵਾਲ ਹੁਣ ਵਾਪਸ ਭੀਮ ਚੰਦ ਕੋਲ ਚੱਲਾ ਜੀ। ਹਾਂਜੀ,
ਨਿਕਸਿਓ ਨਰਮੀ ਭਇਓ ਵਿਸਾਲਾ,
ਚੱਲਾ ਜੀ। ਜਾਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਚਰਨਾਂ ਤੇ ਉਹਨੇ ਮੁੜ ਸੀਸ ਰੱਖਿਆ ਜੀ, ਆਪਾਂ ਵੀ ਰੱਖੀਏ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੁਣ ਇਹਦਾ ਅੰਦਰ ਬਦਲਿਆ ਜੀ, ਨੌਕਰੀ ਭੀਮ ਚੰਦ ਦੀ ਕਰਦਾ ਜੀ, ਪਰ ਸਿੱਖ ਇਹ ਸਤਿਗੁਰੂ ਜੀ ਦਾ ਬਣ ਗਿਆ ਜੀ। ਇਹ ਵੀ ਮਹਾਰਾਜ ਦੇ ਕਹਿਣ ਤੇ ਨੌਕਰੀ ਕਰਨ ਦਾ ਉਹ ਤੇ ਛੱਡ ਕੇ ਜਾਣ ਨੂੰ ਤਿਆਰ ਹੋਇਆ ਪਿਆ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲੋਂ ਰੁਖਸਤ ਹੋ ਕੇ ਚੱਲਾ ਤੇ ਰਸਤੇ ਵਿੱਚ ਮਨ ਨੀਵਾਂ ਹੋਇਆ ਪਿਆ ਜੀ ਇਹਦਾ ਜੀ। ਹਾਂਜੀ,
ਗੁਰ ਮਹਿਮਾ ਕੋ ਜਾਤ ਵਿਚਾਰਤ,
ਰਸਤੇ ਵਿੱਚ ਘੋੜੇ ਤੇ ਚੜਿਆ ਤੇ ਹਿਰਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਚੇਤੇ ਕਰਦਾ ਹੋਇਆ ਜਾ ਰਿਹਾ ਜੀਗੇ।
ਹਾਂਜੀ, ਭੀਮ ਚੰਦ ਸੱਠ ਹੱਠ ਉਰ ਧਾਰਤ,
ਸੋਚਣ ਦਿਆ ਵੀ ਭੀਮ ਚੰਦ ਬਹੁਤੀ ਵੱਡੀ ਮੂਰਖਤਾ ਕਰ ਰਿਹਾ। ਜਦ ਕੇ ਆਖੋ
ਵਾਹਿਗੁਰੂ
ਸੰਗਤ ਜੀ, ਵਸ ਭੀਮ ਚੰਦ ਦੇ ਵੀ ਕੁਛ ਨੀ ਹੈਗਾ ਜੀ, ਵਸ ਭੀਮ ਚੰਦ ਦੇ ਵੀ ਕੁਝ ਨੀ ਹੈਗਾ। ਇਹ ਸਾਰਾ ਕੁਝ ਵੇਖੋ, ਜਿਹਨੇ ਫਿਲਮ ਬਣਾਉਣੀ ਉਹਨੇ ਵੱਖ ਵੱਖ ਰੋਲ ਦੇਣੇ ਹੁੰਦੇ ਸਾਰਿਆਂ ਨੂੰ ਜੀ। ਹਾਂਜੀ, ਤੇ ਭੀਮ ਚੰਦ ਨੂੰ ਇੱਕ ਰੋਲ ਮਿਲਿਆ ਜੀ, ਬਸ ਇਹ ਧਰਤੀ ਤੇ ਰੋਲ ਨਿਭਾਉਣ ਆਇਆ ਜੀ। ਇਹ ਸਾਰਾ ਕੁਝ ਨਾ ਕਰੇ ਤੇ ਇਤਿਹਾਸ ਕਿਵੇਂ ਬਣੇਗਾ ਜੀ? ਫਿਰ ਜੀ ਜੇ ਇੱਦਾਂ ਨਾ ਹੋਵੇ ਤੇ ਇਤਿਹਾਸ ਕਿਵੇਂ ਬਣੇਗਾ? ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਵਡਿਆਈ ਵਿਚਾਰਦਾ ਹੋਇਆ ਕੋਤਵਾਲ ਵਾਪਸ ਜਾ ਰਿਹਾ ਜੀ। ਹਾਂਜੀ,
ਪਹੁੰਚਿਓ ਪੁੰਨ ਬਿਲਾਸਪੁਰ ਜਾਈ,
ਬਿਲਾਸਪੁਰ ਵਿੱਚ ਕੋਤਵਾਲ ਜਾ ਕੇ ਪਹੁੰਚਿਆ। ਹਾਂਜੀ,
ਮਿਲਿਓ ਤਬੈ ਜਹ ਥਿਰ ਗਿਰ ਰਾਈ,
ਜਿੱਥੇ ਭੀਮ ਚੰਦ ਰਾਜਾ ਬੈਠਾ ਸੀਗਾ ਕੋਤਵਾਲ ਜਾ ਕੇ ਭੀਮ ਚੰਦ ਨੂੰ ਮਿਲਿਆ। ਹਾਂਜੀ,
ਥਾਨ ਬੰਦਨਾ ਬੈਠ ਸਮੀਪਾ,
ਨਮਸਕਾਰ ਕਰਕੇ ਉਹਦੇ ਲਾਗੇ ਬੈਠ ਗਿਆ ਭੀਮ ਚੰਦ ਦੇ। ਹਾਂਜੀ,
ਵੇਖ ਕਰ ਸ਼ੂਸ਼ਾ ਕਹੇ ਉਹ ਮਹੀਪਾ,
ਤੇ ਭੀਮ ਚੰਦ ਨੇ ਵੇਖਿਆ ਵੀ ਗਿਆ ਤੇ ਇਹ ਵੀ ਬੜੇ ਮਾਣਨਾ ਸੀਗਾ ਵੀ ਮੈਂ ਹਾਥੀ ਲੈ ਕੇ ਆਵਾਂਗਾ, ਪਰ ਵਕੀਲ ਦੀ ਤਰ੍ਹਾਂ ਇਹ ਵੀ ਖਾਲੀ ਹਾਥੀ ਆ ਗਿਆ ਜੀ, ਇਹ ਵੀ ਖਾਲੀ ਹੱਥ ਆ ਕੇ ਬਹਿ ਗਿਆ ਇੱਥੇ। ਹਾਂਜੀ,
ਕਹੋ ਕੋਟਵਾਲ ਗੁਰੂ ਕਨ ਜਾਈ,
ਤੇ ਕੋਤਵਾਲ ਨੂੰ ਪੁੱਛਦਾ ਕੋਤਵਾਲ ਤੂੰ ਤੇ ਹਾਥੀ ਲੈਣ ਗਿਆ ਸਾਂ, ਕਹਿਣ ਲੱਗਾ। ਹਾਂਜੀ,
ਭਇਓ ਸੰਵਾਦ ਸੋ ਦੇਹੋ ਸੁਣਾਈ,
ਕੀ ਗੱਲਬਾਤ ਹੋਈ ਮੈਨੂੰ ਸਾਰੀ ਗੱਲ ਦੱਸ। ਹਾਂਜੀ,
ਮਾਨਿਓ ਨਹੀਂ ਕਿ ਕੁੰਚਰ ਦੱਬੈ,
ਹਾਥੀ ਦੇਣ ਨੂੰ ਮੰਨੇ ਕਿ ਨਹੀਂ ਮੰਨੇ ਮੈਨੂੰ ਸਿੱਧੀ ਗੱਲ ਦੱਸ। ਇਹਦੀ ਸੂਈ ਹਾਥੀ ਤੇ ਹੀ ਅਟਕੀ ਹੋਈ ਜੀ ਵਿਚਾਰੇ ਦੀ ਜੀ। ਹਾਂਜੀ, ਮਾੜੇ ਬੰਦੇ ਦੀ ਸੂਈ ਮੁੜ ਘੜ ਕੇ ਹਾਥੀ ਤੇ ਹੀ ਆ ਜਾਂਦੀ ਜੀ। ਹਾਂਜੀ,
ਹਮ ਸੋ ਰਸ ਕੇ ਬਿਰਸ ਚਹਿਬੈ,
ਸਾਡੇ ਨਾਲ ਸੰਧੀ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ? ਸਤਿਗੁਰੂ ਜੀ ਦਾ ਬਚਨ ਫਿਰ ਸੁਣੋ, ਮਹਾਰਾਜ ਕਹਿੰਦੇ ਸੰਧੀ ਹੋਵੇ ਜਾਂ ਜੰਗ ਹੋਵੇ ਸਾਨੂੰ ਸਦਾ ਹੀ ਆਨੰਦ ਹੈ। ਕਹਿਣ ਲੱਗੇ ਸੰਧੀ ਹੋਵੇ ਜਾਂ ਜੰਗ ਹੋਵੇ ਸਾਨੂੰ ਸਦਾ ਆਨੰਦ ਹੈ। ਉਹਦਾ ਕਾਰਨ ਇਹ ਹੈ, ਮਹਾਰਾਜ ਆਨੰਦਪੁਰ ਸਾਹਿਬ ਵਿੱਚ ਬੈਠਿਆਂ ਵੀ ਸਹਿਜ ਵਿੱਚ ਨੇ, ਮਹਾਰਾਜ ਜੰਗ ਵਿੱਚ ਵੀ ਸਹਿਜ ਵਿੱਚ ਰਹਿੰਦੇ ਸਨ ਜੀ, ਅੰਦਰ ਦਾ ਸਹਿਜ ਨਹੀਂ ਸੀ ਕਿਤੇ ਜਾਂਦਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਬਾਰੇ ਪੁੱਛਦਾ ਕੀ ਉਹਨਾਂ ਨੇ ਕਿਹਾ ਮੈਨੂੰ ਸਾਰੀ ਗੱਲ ਦੱਸ। ਹਾਂਜੀ,
ਤਬ ਕਰ ਬੰਦ ਪ੍ਰਸੰਗ ਕਹੰਦਾ,
ਉਹ ਫਿਰ ਹੁਣ ਕੋਤਵਾਲ ਮਹਾਰਾਜ ਦੀ ਸਿਫਤ ਕਰਨ ਲੱਗਾ। ਬੜੇ ਧਿਆਨ ਨਾਲ ਸੁਣੋ, ਸਾਡੇ ਸੱਚੇ ਪਾਤਸ਼ਾਹ ਜੀ ਦੀ ਸਿਫਤ ਹੋਣ ਲੱਗੀ ਹੈ। ਹਾਂਜੀ,
ਦਿਲ ਅੰਦਰ ਕੀ ਗੁਰੂ ਲਖੰਦਾ,
ਗੱਜ ਕੇ ਆਖੋ। ਕੋਤਵਾਲ ਕਹਿੰਦਾ ਰਾਜਾ ਜੀ, ਹੱਥ ਜੋੜ ਜੋੜ ਕੇ ਸੱਚ ਦੱਸ ਰਿਹਾ, ਗੁਰੂ ਗੋਬਿੰਦ ਰਾਏ ਜੀ ਸਭਨਾਂ ਦੇ ਦਿਲਾਂ ਦੀ ਜਾਣਦੇ ਨੇ। ਕਹਿਣ ਲੱਗੇ ਉਹ ਜਾਣਦੇ ਨੇ, ਉਹਨਾਂ ਨੂੰ ਸਭ ਬਾਰੇ ਪਤਾ। ਕਹਿਣ ਲੱਗੇ ਹਾਂਜੀ,
ਤਿੰਨੋ ਅਗਰ ਨਹਿ ਕਪਟ ਚਲੰਦਾ,
ਪਤਾ ਸੀਗਾ ਇਹ ਝੂਠ ਬੋਲਣ ਨੂੰ ਕਹਿੰਦਾ ਸਾਨੂੰ, ਉੱਥੇ ਝੂਠ ਬੋਲ ਕੇ ਹਾਥੀ ਲੈ ਕੇ ਆਓ। ਹੱਥ ਜੋੜ ਕੇ ਕਹਿਣ ਲੱਗਾ ਰਾਜਾ ਜੀ, ਸਭ ਕੰਮ ਕਰਾਓ ਪਰ ਇਹ ਕੰਮ ਨਹੀਂ ਜੇ ਹੋ ਸਕਦਾ, ਗੁਰੂ ਜੀ ਦੇ ਅੱਗੇ ਝੂਠ ਨਹੀਂ ਚ ਚੱਲ ਸਕਦਾ। ਕਹਿਣ ਲੱਗੇ ਉਹਨਾਂ ਅੱਗੇ ਝੂਠ ਨਹੀਂ ਚੱਲ ਸਕਦਾ, ਉਹਨਾਂ ਦੇ ਅੱਗੇ ਕਪਟ ਨਹੀਂ ਚੱਲ ਸਕਦਾ। ਹਾਂਜੀ,
ਜਿਨ ਤੇ ਸੁਨਤ ਸੋ ਮਨ ਬਿਸਮੰਦਾ,
ਉਹਨਾਂ ਦੇ ਤੇ ਕੋਲੋਂ ਬਚਨ ਸੁਣ ਕੇ ਮੈਂ ਹੈਰਾਨ ਹੋ ਗਿਆ। ਕਹਿਣ ਲੱਗਾ ਤੇ ਸੱਚੀ ਗੱਲ ਇਹ, ਜਦੋਂ ਮਹਾਰਾਜ ਬਚਨ ਕਰ ਰਹੇ ਸੀ ਕੋਤਵਾਲ ਕੰਬ ਰਿਹਾ ਸੀ, ਕੰਬ ਜੀ। ਹਾਂਜੀ,
ਹੋਏ ਇਕੰਤ ਮਤੰਤ ਪਕਾਇਓ,
ਹਾਂਜੀ
ਸੋ ਸਗਰੋ ਮੁਝ ਸੰਗ ਸੁਣਾਇਓ।
ਕਹਿਣ ਲੱਗੇ ਸੱਚ ਸੱਚ ਦੱਸ ਹੋਇਆ ਕਿ ਭੀਮ ਚੰਦ? ਕਹਿਣ ਲੱਗਾ ਫਿਰ ਸੁਣੋ, ਜੋ ਤੁਸੀਂ ਮੈਨੂੰ ਆਖਿਆ ਮੈਂ ਉਵੇਂ ਗੁਰੂ ਜੀ ਨੂੰ ਆਖਿਆ ਵੀ ਮਹਾਰਾਜ ਭੀਮ ਚੰਦ ਤੁਹਾਡੇ ਨਾਲ ਪਿਆਰ ਬੜਾ ਕਰਦਾ, ਭੀਮ ਚੰਦ ਤੇ ਤੁਹਾਡੀਆਂ ਹੀ ਗੱਲਾਂ ਕਰਦਾ ਰਹਿੰਦਾ, ਭੀਮ ਚੰਦ ਤੇ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ, ਪਰ ਮਹਾਰਾਜ ਗੁਰੂ ਸਾਹਿਬ ਨੇ ਆਖਿਆ ਜਿਹੜਾ 6 ਬੰਦਿਆਂ ਨੇ ਬਹਿ ਕੇ ਤੁਸੀਂ ਸਲਾਹ ਕੀਤੀ ਉਹ ਮੈਂ ਦੱਸਾਂ ਕਿ ਤੂੰ ਸਾਨੂੰ ਸੁਣਾਏਗਾ। ਕਹਿਣ ਲੱਗੇ ਭੀਮ ਚੰਦ, ਉਹ ਰਾਜਾ ਜੀ ਉਹ ਤੇ ਸਾਰੀਆਂ ਗੱਲਾਂ ਹੀ ਜਾਣਦੇ ਨੇ, ਕਮਾਲ ਦੀ ਗੱਲ ਇਹ ਜਿਹੜੀਆਂ ਕਮਰੇ ਚ ਬਹਿ ਕੇ ਆਪਾਂ ਗੱਲਾਂ ਕੀਤੀਆਂ ਉਹਨਾਂ ਪੂਰੀ ਸਭਾ ਵਿੱਚ ਸੁਣਾਈਆਂ, ਕਹਿਣ ਲੱਗੇ ਇਹ ਗੱਲਾਂ ਕਿਵੇਂ ਪਹੁੰਚੀਆਂ ਉਹਨਾਂ ਕੋਲ, ਕਹਿਣ ਲੱਗਾ ਇਹਦਾ ਨੀ ਪਤਾ ਸਾਨੂੰ। ਹਾਂਜੀ,
ਅਪਰ ਬਾਕ ਪੁੰਨ ਭਨੇ ਅਨੇਕੂ,
ਜਿੰਨੀਆਂ ਗੱਲਾਂ ਕੀਤੀਆਂ ਸਾਰੀਆਂ ਉਹਨਾਂ ਨੂੰ ਪਤਾ ਚੇ ਮੈਂ ਝੂਠ ਬੋਲਦਾ ਸਾਂ। ਅੱਗੋਂ ਉਹ ਕਹਿੰਦੇ ਸੀ ਤੂੰ ਕਹਿੰਦਾ ਤੇਰਾ ਰਾਜਾ ਸਾਡੇ ਨਾਲ ਪਿਆਰ ਬੜਾ ਕਰਦਾ, ਉਹ ਤੇ ਕਹਿੰਦਾ ਆਨੰਦਪੁਰ ਵਿੱਚ ਗੁਰੂ ਨੂੰ ਰਹਿਣ ਹੀ ਨਹੀਂ ਦੇਣਾ। ਪਤਾ ਨਹੀਂ ਕੌਣ ਉਹਨਾਂ ਨੂੰ ਗੱਲਾਂ ਦੱਸਦਾ, ਉੱਤੋਂ ਉੱਤੋਂ ਬੋਲ ਰਿਹਾ। ਗੁਰੂ ਸਾਹਿਬ ਨੇ ਤੇ ਕੋਤਵਾਲ ਨੂੰ ਵੀ ਉਹਦੇ ਪਿਛਲੇ ਜਨਮ ਦੱਸਤੇ ਸੀ ਵੀ ਤੂੰ ਪਿਛਲੇ ਜਨਮਾਂ ਚ ਕੀ ਸੀਗਾ ਜੀ। ਹਾਂਜੀ,
ਜੇ ਰਤਨਾਕਰ ਆਨੰਦ ਬਿਬੇਕੂ,
ਜੋ ਵੀ ਹੈ ਮੈਂ ਆਨੰਦਪੁਰ ਸਾਹਿਬ ਵਿੱਚੋਂ ਹੋ ਕੇ ਆਇਆ, ਗੁਰੂ ਜੀ ਦੇ ਦਰਸ਼ਨ ਕਰਕੇ ਆਇਆ। ਜਿਹੜਾ ਉਹਨਾਂ ਦੇ ਦਰਸ਼ਨ ਕਰ ਰਹੇ ਉਹਦਾ ਅਗਿਆਨਤਾ ਦਾ ਹਨੇਰਾ ਗੁਰੂ ਜੀ ਦੂਰ ਕਰ ਦਿੰਦੇ, ਕਹਿਣ ਲੱਗੇ ਉੱਥੇ ਤੇ ਚਾਨਣ ਹੀ ਚਾਨਣ ਹੈ, ਕਹਿਣ ਲੱਗਾ ਉਹਨਾਂ ਦੇ ਤੇ ਦਰਸ਼ਨ ਕਰਕੇ ਬੰਦੇ ਨੂੰ ਚਾਨਣ ਹੋ ਜਾਂਦਾ ਸਾਰਾ। ਹਾਂਜੀ,
ਨਿਜ ਆਸ਼ੇ ਕੋ ਬਹੁਰ ਬਖਾਨਾ,
ਹਾਂਜੀ
ਲੇ ਘਰ ਗੁਰੂ ਲੇ ਗੁਰ ਘਰ ਤੇ ਦਾਸ ਮਹਾਨਾ,
ਜੋ ਤੁਹਾਨੂੰ ਵਜ਼ੀਰ ਨੇ ਆਖਿਆ ਉਹ ਤੁਹਾਨੂੰ ਮੈਂ ਕਹਿ ਰਿਹਾ। ਹਾਥੀ ਇੱਕ ਦੀ ਥਾਂ ਤੇ 50 ਲੈ ਲਵੋ, ਪਰ ਇਹ ਕੰਮ ਤਾਂ ਹੋਏਗਾ ਜਦੋਂ ਤੁਸੀਂ ਗੁਰੂ ਜੀ ਦੇ ਦਾਸ ਬਣ ਜਾਓਗੇ ਜੀ, ਜਦੋਂ ਮਨ ਨੀਵਾਂ ਕਰ ਲੋਗੇ। ਕੋਤਵਾਲ ਦਾ ਵੀ ਹੌਸਲਾ ਚੰਗਾ, ਜਿਹੜਾ ਆਪਣੇ ਰਾਜੇ ਨੂੰ ਸਿੱਧੀਆਂ ਹੀ ਗੱਲਾਂ ਕਹਿ ਰਿਹਾ ਜੀ। ਹਾਥੀ ਇੱਕ ਦੀ ਥਾਂ ਤੇ 50 ਮਿਲ ਜਾਣਗੇ, ਪਰ ਇਸ ਕੰਮ ਵਾਸਤੇ ਸਤਿਗੁਰੂ ਜੀ ਦਾ ਦਾਸ ਬਣਨਾ ਪਏਗਾ ਤੁਹਾਨੂੰ। ਗੁਰੂ ਘਰ ਵਿੱਚ ਦਾਸਾਂ ਨੂੰ ਸਭ ਕੁਝ ਮਿਲਦਾ। ਹਾਂਜੀ,
ਜੋ ਚਾਹੈ ਗਰਬਤ ਬਲ ਧਾਰਾ,
ਤੇ ਗੁਰੂ ਸਾਹਿਬ ਨੇ ਮੈਨੂੰ ਆਖਿਆ ਚ ਜਿਹੜਾ ਹੰਕਾਰ ਧਾਰ ਕੇ ਧੱਕੇ ਨਾਲ ਬਲ ਨਾਲ ਗੁਰੂ ਘਰ ਵਿੱਚੋਂ ਕੋਈ ਚੀਜ਼ ਖੋਣੀ ਚਾਹੁੰਦਾ ਹੈ ਨਾ। ਹਾਂਜੀ,
ਧਾਰਾ ਖੜਗ ਦੇਹੈ ਭੱਟ ਭਾਰਾ,
ਤੇ ਫਿਰ ਮਹਾਰਾਜ ਨੇ ਮੈਨੂੰ ਸਾਰੀ ਗੱਲ ਆਖੀ ਹੈ। ਗੁਰੂ ਸਾਹਿਬ ਕਹਿੰਦੇ ਵਸਤੂ ਨੀ ਮਿਲਦੀ, ਤਲਵਾਰ ਦੀ ਤਾਰ ਮਿਲਦੀ ਉਹਨੂੰ, ਕਹਿਣ ਲੱਗੇ ਗੱਜ ਕੇ ਆਖੋ। ਫਿਰ ਉਹਨੂੰ ਤਲਵਾਰ ਦੀ ਤਾਰ ਦਿੰਦੇ ਚ ਗੁਰੂ ਸਾਹਿਬ, ਮਹਾਰਾਜ ਨੇ ਸਿੱਧਾ ਮੈਨੂੰ ਆਖਿਆ। ਹਾਂਜੀ,
ਹਮਰੇ ਦੇਰ ਨਹੀਂ ਕਿਸ ਕਾਲਾ,
ਹਾਂਜੀ
ਕਾਲ ਕਰੇ ਰਣ ਮਹਿ ਰਿਪ ਜਾਲਾ,
ਤੇ ਰਾਜਾ ਜੀ ਆਪਾਂ ਜੰਗ ਯੁੱਧ ਦਾ ਪਲੈਨ ਬਣਾ ਰਹੇ ਆ, ਮਤਾ ਪਕਾ ਰਹੇ ਜੰਗ ਯੁੱਧ ਦਾ, ਅਸੀਂ ਮਤਾ ਪਕਾ ਰਹੇ ਉਹ ਤਿਆਰੀਆਂ ਕਰਕੇ ਬੈਠੇ ਚ, ਕਹਿਣ ਲੱਗੇ ਉਹਨਾਂ ਦੀ ਪੂਰੀ ਤਿਆਰੀ ਹੈ, ਉਹਨਾਂ ਦੇ ਸਿੱਖ ਤਿਆਰ ਪਰ ਤਿਆਰ ਨੇ ਜੀ। ਹੁਣ ਵੀ ਨਿਹੰਗ ਸਿੰਘ ਜਾਂ ਜਿਹੜੇ ਪੂਰੇ ਤਿਆਰ ਪਰ ਤਿਆਰ ਸਿੰਘ ਹੁੰਦੇ ਉਹ ਜਦੋਂ ਮਿਲਦੇ ਨਾ ਜੀ, ਤੇ ਫਤਿਹ ਬੁਲਾ ਕੇ ਪੁੱਛਦੇ ਫੌਜਾਂ ਤਿਆਰ ਪਰ ਤਿਆਰ, ਤੇ ਅਗਲੇ ਸਿੰਘ ਨੇ ਕਹਿਣਾ ਹੁੰਦਾ ਜੀ ਤਿਆਰ ਪਰ ਤਿਆਰ ਜੀ। ਹਾਂਜੀ, ਉਹ ਸੁਣਨ ਵਾਲਾ ਹੀ ਵੇਖ ਕੇ ਹੈਰਾਨ ਹੋ ਜਾਂਦਾ, ਸੁਣ ਕੇ ਹੈਰਾਨ ਹੋ ਜਾਂਦਾ ਵੀ ਇਹ ਕਹਿ ਕੀ ਰਹੇ ਨੇ ਜੀ। ਉਹ ਅਗਲਾ ਕਹਿੰਦਾ ਜੀ ਤਿਆਰ ਪਰ ਤਿਆਰ ਆ ਜੀ। ਹਾਂਜੀ, ਉਹ ਹੁਣ ਕੋਤਵਾਲ ਸਭ ਕੁਝ ਵੇਖ ਕੇ ਗਿਆ ਸੀ ਆਨੰਦਪੁਰ ਸਾਹਿਬ ਵਿੱਚ, ਉਹ ਕਹਿੰਦਾ ਅਸੀਂ ਤੇ ਮਤੇ ਪਕਾ ਰਹੇ ਹਾਂ, ਉਹ ਤੇ ਸ਼ਸਤਰ ਧਾਰਨ ਕਰਕੇ ਜੰਗ ਵਾਸਤੇ ਤਿਆਰ ਪਰ ਤਿਆਰ ਬੈਠੇ, ਕਹਿਣ ਲੱਗਾ। ਹਾਂਜੀ,
ਜ਼ਾਲਮ ਜਬਰੀ ਜ਼ੋਰ ਉਪਾਏ,
ਹਾਂਜੀ
ਪਾਏ ਨਾ ਭਲੋ ਪਰਾਜੈ ਪਾਏ,
ਤੇ ਜੇ ਆਪਾਂ ਜ਼ਬਰਦਸਤੀ ਕਰਾਂਗੇ ਕੋਈ ਜ਼ੁਲਮ ਕਰਾਂਗੇ ਤੇ ਮੈਨੂੰ ਇਸ ਗੱਲ ਦਾ ਪਤਾ ਹਾਰ ਸਾਡੀ ਹੋਣੀ ਤੇ ਗੁਰੂ ਜੀ ਦੀ ਜਿੱਤ ਹੋ ਜਾਣੀ, ਕਹਿਣ ਲੱਗਾ ਮੈਨੂੰ ਇਸ ਗੱਲ ਦਾ ਪਤਾ। ਵੇਖ ਲੋ ਉਹਦੇ ਬੰਦੇ ਹੀ ਇਹ ਗੱਲਾਂ ਕਰਨ ਦਾ ਜੀ, ਉਹਦੇ ਨਾਲ ਜੀ ਭੀਮ ਚੰਦ ਦੇ ਬੰਦੇ ਹੀ ਉਹਨੂੰ ਆਖਣ ਦਾ ਵੀ ਸਾਡੀ ਹਾਰ ਹੋ ਜਾਣੀ, ਗੁਰੂ ਨਾਲ ਕੋਈ ਜਿੱਤ ਨਹੀਂ ਸਕਦਾ। ਹਾਂਜੀ,
ਮੋਹ ਮਤ ਮੈਂ ਨਹਿ ਨੀਕ ਬਖੇਰਾ,
ਮੇਰੀ ਮਤ ਦੇ ਅਨੁਸਾਰ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਝਗੜਾ ਕਰਨਾ ਠੀਕ ਨਹੀਂ ਹੈਗਾ, ਕਹਿਣ ਲੱਗੇ ਉਹਨਾਂ ਦੇ ਅੱਗੇ ਨਿਮਰਤਾ ਰੱਖਣਾ ਠੀਕ ਹੈ। ਹਾਂਜੀ,
ਖੇੜਾ ਆਨੰਦਪੁਰ ਮੈਂ ਹੀਰਾ,
ਗੱਜ ਕੇ ਆਖੋ। ਕੋਤਵਾਲ ਕਹਿ ਰਿਹਾ, ਉਹ ਕਹਿੰਦਾ ਅਸੀਂ ਇੱਥੇ ਬੈਠੇ ਕਲਪ ਰਹੇ ਆ, ਅਸੀਂ ਇੱਥੇ ਬੈਠੇ ਸੋਚਾਂ ਵਿਚਾਰਾਂ ਕਰਨ ਦੇ ਆ, ਆਨੰਦਪੁਰ ਸਾਹਿਬ ਵਿੱਚ ਮੈਂ ਜਾ ਕੇ ਵੇਖਿਆ ਉੱਥੇ ਵਾਕਈ ਆਨੰਦ ਦਾ ਹੀ ਘਰ ਹੈ, ਕਹਿਣ ਲੱਗੇ ਮੈਂ ਤੇ ਵੇਖ ਕੇ ਆਇਆ, ਕਹਿਣ ਲੱਗਾ ਸਾਰਾ ਕੁਝ ਉੱਥੇ ਜਾ ਕੇ ਤੇ ਆਨੰਦ ਹੀ ਆਨੰਦ ਹੈ, ਕਹਿਣ ਲੱਗਾ ਗੁਰੂ ਜੀ ਦੇ ਚਰਨਾਂ ਚ ਬੜਾ ਆਨੰਦ ਹੈ, ਕਹਿਣ ਲੱਗਾ ਵੇਖ ਲੋ ਬੰਦਾ ਉਹਦਾ ਤੇ ਬੋਲੀ ਗੁਰੂ ਜੀ ਦੀ ਬੋਲਦਾ ਕਿਉਂ। ਮਹਾਰਾਜ ਨੇ ਇਹਨੂੰ ਦੱਸਤਾ, ਇਹਦਾ ਪਿੰਡ ਤੱਕ ਦੱਸਤਾ ਪਿਛਲੇ ਜਨਮਾਂ ਦਾ, ਵੀ ਪਿਛਲੇ ਜਨਮ ਚ ਆਹ ਪਿੰਡ ਸੀਗਾ, ਤੂੰ ਇਸ ਸਿੱਖ ਦੇ ਘਰ ਵਿੱਚ ਪੈਦਾ ਹੋਇਆ ਸਾਂ, ਆਹ ਗਲਤੀ ਹੋਣ ਕਰਕੇ ਤੂੰ ਗੁਰੂ ਤੋਂ ਵਿਛੜ ਗਿਆ ਸਾਂ ਜੀ। ਹੁਣ ਉਹਦੀਆਂ ਅੱਖਾਂ ਖੁੱਲੀਆਂ ਪਈਆਂ ਜੀ, ਜਿਹਦੀਆਂ ਅੱਖਾਂ ਖੁੱਲ ਜਾਣ ਫਿਰ ਉਹ ਸੱਚ ਸੱਚ ਹੀ ਦੱਸਦਾ ਜੀ। ਹਾਂਜੀ,
ਸੁਭੱਟ ਸ਼ਸਤਰਨ ਧਰ ਕਿਦੋ ਤੁਰੰਗਾ,
ਕੋਈ ਹੈ ਤਿਆਰ ਬਰ ਤਿਆਰ ਹੈ, ਕੋਈ ਘੋੜੇ ਤੇ ਜਾ ਰਿਹਾ ਕੋਈ ਆ ਰਿਹਾ, ਉੱਥੇ ਤੇ ਆਨੰਦ ਹੀ ਬੜੇ ਨੇ। ਹਾਂਜੀ,
ਰੰਗ ਰੰਗ ਸੁੰਦਰ ਸਰਬੰਗਾ,
ਰੰਗ ਬਿਰੰਗੇ ਚੋਲੇ ਪਾਏ, ਬੜੇ ਸੋਹਣੇ ਲੱਗਦੇ ਉਹਨਾਂ ਦੇ ਸਿਪਾਹੀ। ਹਾਂਜੀ,
ਜਿਮ ਰਾਜਧਾਨੀ ਭੂਪ ਮਹਾਨੀ,
ਜਿਵੇਂ ਕਿਹਾ ਬਹੁਤ ਵੱਡੇ ਮਹਾਰਾਜੇ ਦੀ ਰਾਜਧਾਨੀ ਹੋਵੇ ਨਾ, ਐਵੇਂ ਲੱਗਦਾ ਜਿਵੇਂ ਆਨੰਦਪੁਰ ਸਾਹਿਬ ਨੀ ਕਿਸੇ ਮਹਾਰਾਜੇ ਦੀ ਰਾਜਧਾਨੀ ਵਿੱਚ ਆ ਗਏ ਹੋਈਏ ਜੀ। ਹਾਂਜੀ,
ਹਾਨੀ ਸ਼ਸਤਰਨ ਪਰੇ ਪਛਾਨੀ,
ਤੇ ਉੱਥੇ ਤੇ ਸ਼ਸਤਰ ਹੀ ਸ਼ਸਤਰ ਵੇਖਦੇ ਕਹਿਣ ਲੱਗੇ, ਉੱਥੇ ਤੇ ਸ਼ਸਤਰ ਹੀ ਸ਼ਸਤਰ ਨੇ, ਹਰ ਇੱਕ ਸਿੱਖ ਸ਼ਸਤਰਧਾਰੀ ਹੈ। ਹਾਂਜੀ,
ਸ਼ਾਨੀ ਨਹੀਂ ਬਿਦਤ ਤੁਮ ਜਾਨੀ,
ਹਾਂਜੀ,
ਕੋ ਕੋ ਗੁਰ ਕੀ ਕਹੋ ਕਹਾਣੀ,
ਤੇ ਕੋਤਵਾਲ ਭੀਮ ਚੰਦ ਨੂੰ ਕਹਿਣ ਲੱਗਾ, ਭੀਮ ਚੰਦ ਜੀ, ਰਾਜਾ ਜੀ, ਮੈਂ ਆਪਣੀ ਜ਼ੁਬਾਨ ਤੋਂ ਗੁਰੂ ਜੀ ਦੀ ਕਿਹੜੀ ਕਿਹੜੀ ਕਹਾਣੀ ਦੱਸਾਂ। ਕਹਿਣ ਲੱਗੇ ਜਦੋਂ ਉਹਨਾਂ ਦਾ ਦਰਬਾਰ ਸੱਜਦਾ, ਉਹਨਾਂ ਦੇ ਦਰਬਾਰ ਵਿੱਚ ਜਿਹੜਾ ਸੁੱਖ ਵਰਤਦਾ, ਉਹਨਾਂ ਦੇ ਦਰਬਾਰ ਵਿੱਚ ਜਿਹੜਾ ਨੂਰ ਵਰਤਦਾ, ਮੈਂ ਉਹਦੀ ਕਿਹੜੀ ਕਿਹੜੀ ਕਹਾਣੀ ਦੱਸਾਂ ਜੀ। ਹਾਂਜੀ,
ਜਿਉਂ ਕਿਉਂ ਕਰ ਗਜ ਕੋ ਨਹਿ ਦੇਤ,
ਬਸ ਸਿੱਧੀ ਗੱਲ, ਗੁਰੂ ਸਾਹਿਬ ਨੇ ਮੈਨੂੰ ਸੰਦੇਸ਼ਾ ਦੇਣ ਲਈ ਆਖਿਆ, ਤੁਸੀਂ ਜੋ ਮਰਜ਼ੀ ਕਰ ਲਓ, ਮਹਾਰਾਜ ਨੇ ਤੁਹਾਨੂੰ ਹਾਥੀ ਨਹੀਂ ਚ ਦੇਣਾ ਜੀ। ਸਿੱਧੀ ਗੱਲ ਕਹਿਣ ਲੱਗਾ, ਮਹਾਰਾਜ ਨੇ ਮੈਨੂੰ ਕਹਿ ਦਿੱਤਾ ਜੋ ਮਰਜ਼ੀ ਕਰ ਲਓ, ਗੁਰੂ ਘਰ ਦੀ ਵਸਤੂ ਹੈ, ਸਿੱਖ ਦਾ ਇਧਰੋਂ ਬਚਨ ਹੋਇਆ, ਇਧਰੋਂ ਗੁਰੂ ਸਾਹਿਬ ਦਾ ਬਚਨ ਹੋਇਆ, ਹਾਥੀ ਨੀਚੇ ਮਿਲਣਾ ਤੁਹਾਨੂੰ। ਹਾਂਜੀ,
ਨੀਕੇ ਪਾਏ ਲੀਨ ਮੈਂ ਭੇਤ,
ਮੈਂ ਸਾਰਾ ਭੇਤ ਪਾ ਲਿਆ ਚੰਗੀ ਤਰ੍ਹਾਂ। ਹਾਂਜੀ,
ਤੁਮ ਭੀ ਮਨ ਤੇ ਤਜੋ ਵਿਰੋਧਾ,
ਆਪਣੇ ਮਨ ਤੋਂ ਗੁਰੂ ਸਾਹਿਬ ਦੇ ਪ੍ਰਥਾਏ ਵਿਰੋਧ ਛੱਡ ਦਿਓ, ਉਹਨਾਂ ਨਾਲ ਵਿਰੋਧ ਕੀਤਿਆਂ ਤੁਹਾਡਾ ਕੋਈ ਬਹੁਤਾ ਭਲਾ ਨਹੀਂ ਹੋਣਾ। ਹਾਂਜੀ,
ਸ਼੍ਰੀ ਕਲਗੀ ਧਰ ਦੀਰਘ ਜੋਧਾ,
ਗੱਜ ਕੇ ਆਖੋ, ਉਹਨੇ ਕਹਿ ਹੀ ਦਿੱਤਾ ਜੀ, ਹੁਣ ਵੇਖ ਲੋ ਬੰਦੇ ਇਹਦੇ ਤੇ ਸਿਫਤਾਂ ਗੁਰੂ ਜੀ ਦੀਆਂ ਕਰਨ ਦਾ ਹੈ ਜੀ। ਹੈ ਕਹਿਣ ਲੱਗਾ ਕਲਗੀ ਧਰ ਬੜੇ ਵੱਡੇ ਜੋਧੇ ਨੇ, ਜੋਧੇ ਕਹਿਣ ਲੱਗੇ, ਉਹਨਾਂ ਦੇ ਤੇ ਬਚਨ ਸੁਣ ਕੇ ਬੰਦਾ ਆਨੰਦਿਤ ਹੋ ਜਾਂਦਾ। ਹੁਣ ਸੰਤ ਜਰਨੈਲ ਸਿੰਘ ਹੁਣਾਂ ਦੀ ਸਾਧ ਸੰਗਤ ਦੀ ਕੋਈ ਆਡੀਓ ਸੁਣ ਲੈ, ਪੁਰਾਣੀ ਵੀਡੀਓ ਸੁਣ ਲੈ, ਤੇ ਉਹ ਮਹਾਂਪੁਰਖਾਂ ਦੇ ਬੋਲ ਹੀ ਐਸੇ ਨੇ ਜੀ। ਹਾਂਜੀ, ਬੋਲ ਸੁਣ ਕੇ ਬੰਦਾ ਦਲੇਰ ਹੋ ਜਾਂਦਾ ਜੀ, ਉਹ ਤੇ ਸੰਤ ਜਰਨੈਲ ਸਿੰਘ ਨੇ, ਪਰ ਜਦੋਂ ਕਲਗੀਧਰ ਬੋਲਦੇ ਹੋਣਗੇ ਉਦੋਂ ਕਿੰਨਾ ਰਸ ਵੱਜਦਾ ਹੋਏਗਾ ਜੀ। ਜੇ ਗੁਰੂ ਸਾਹਿਬ ਦੇ ਸਿੱਖ ਦੇ ਬੋਲਿਆਂ ਇੰਨਾ ਅਸਰ ਹੋ ਜਾਂਦਾ, ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਬਚਨ ਕੀਤਿਆਂ ਕਿੰਨਾ ਅਸਰ ਹੁੰਦਾ ਹੋਏਗਾ ਜੀ। ਕਹਿਣ ਲੱਗਾ ਜੋ ਵੀ ਹੈ ਤੁਹਾਨੂੰ ਮੈਂ ਦੱਸ ਦਿਆਂ, ਕਲਗੀਧਰ ਜੀ ਬਹੁਤ ਵੱਡੇ ਜੋਧੇ ਨੇ, ਬਹੁਤ ਵੱਡੇ ਜੋਧੇ ਜੀ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਹਾਂਜੀ,
ਬਾਤ ਕਹਾਂ ਇਹ ਬਪਰੋ ਕਰੀ, ਕਰੀ ਨਾ ਆਸ਼ੀ ਜਿੱਦ ਮੈਂ ਭਰੀ,
ਤੁਸੀਂ ਉਹਨਾਂ ਨਾਲ ਜਿੱਦ ਨਾ ਧਾਰਨ ਕਰੋ, ਉਹਨਾਂ ਨੇ ਆਪਣੇ ਸਿੱਖ ਨਾਲ ਬਚਨ ਕੀਤਾ, ਉਹਨਾਂ ਬਚਨ ਦਬਾਉਣਾ ਆਪਣਾ, ਤੇ ਹਾਥੀ ਆਪਣੀ ਸੁਰਤ ਚੋਂ ਕੱਢ ਦਿਓ। ਹਾਂਜੀ,
ਆਪ ਵੀ ਸੰਧੀ ਆਨੰਦ ਉਪਾਵੋ,
ਹੁਣ ਵੀ ਸਮਾਂ, ਮਨ ਨੀਵਾਂ ਕਰ ਲੋ, ਮਹਾਰਾਜ ਨਾਲ ਸੰਧੀ ਕਰ ਲੋ। ਹਾਂਜੀ,
ਪਾਵੋ ਮਨ ਬਾਂਸ਼ਤ ਹਰ ਖਾਵੋ,
ਫਿਰ ਜੋ ਮਰਜ਼ੀ ਪਾ ਲੋ ਤੁਹਾਨੂੰ ਮਿਲ ਜਾਏਗਾ, ਫਿਰ ਜੋ ਮਰਜ਼ੀ ਪ੍ਰਾਪਤ ਕਰ ਲੋ, ਵਾਹਿਗੁਰੂ ਜੋ ਮਰਜ਼ੀ ਮੰਗ ਲੋ ਤੁਹਾਨੂੰ ਪ੍ਰਾਪਤ ਹੋ ਜਾਏਗਾ। ਹਾਂਜੀ,
ਸੁਣ ਨਰਿੰਦਰ ਔਰ ਲੱਗਿਓ ਵਿਚਾਰਨ,
ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਜੀ ਭੀਮ ਚੰਦ। ਹਾਂਜੀ,
ਚਾਰਨ ਜਿਉਂ ਜਸ ਕਰੇ ਉਚਾਰਨ,
ਗੱਜ ਕੇ ਆਖੋ। ਕਹਿਣ ਲੱਗਾ ਜਿਹੜਾ ਉਹਨਾਂ ਕੋਲ ਜਾਵੇ ਉਹਨਾਂ ਦੀਆਂ ਸਿਫਤਾਂ ਕਰਨ ਲੱਗ ਪੈਂਦਾ, ਗੱਜ ਕੇ ਆਖੋ। ਪਹਿਲਾਂ ਵਕੀਲ ਗਿਆ, ਵਕੀਲ ਵੀ ਸਿਫਤ ਕਰਨ ਲੱਗ ਪਿਆ, ਵਜ਼ੀਰ ਹੈ ਤੇ ਵਜ਼ੀਰ ਵੀ ਸਿਫਤ ਕਰ ਰਿਹਾ, ਕੋਤਵਾਲ ਹੈ ਤੇ ਕੋਤਵਾਲ ਵੀ ਸਿਫਤ ਕਰ ਰਿਹਾ, ਜਿਹੜਾ ਕਲਗੀਧਰ ਕੋ ਜਾਂਦਾ ਕਲਗੀਧਰ ਦੀਆਂ ਸਿਫਤਾਂ ਕਰੀ ਜਾਂਦਾ। ਕਹਿਣ ਲੱਗੇ ਤੇ ਫਿਰ ਪਤਾ ਕੀ ਕਹਿੰਦਾ, ਕਹਿਣ ਲੱਗਾ ਇਹ ਤੇ ਇਸ ਤਰ੍ਹਾਂ ਬੋਲਦਾ ਜਿਵੇਂ ਭੱਟ ਹੋਵੇ ਉਹਨਾਂ ਦਾ ਜੀ, ਜਿਵੇਂ ਭੱਟ ਹੋਵੇ ਨਾ, ਭੱਟ ਜਿਵੇਂ ਕਿਸੇ ਦੀਆਂ ਸਿਫਤਾਂ ਕਰਦੇ ਗੁਣ ਗਾਉਂਦੇ ਨੇ, ਬੰਦਾ ਮੇਰਾ ਤੇ ਜਸ ਉਹਨਾਂ ਦਾ ਕਰਦਾ ਜੀ, ਬੰਦਾ ਮੇਰਾ ਤੇ ਜਸ ਉਹਨਾਂ ਦਾ ਕਰਦਾ, ਇਹ ਨੀ ਪਤਾ ਵੀ ਮਾੜੇ ਕਰਮ ਕਰਕੇ ਤੇਰਾ ਬੰਦਾ ਬਣਿਆ, ਬੰਦਾ ਤੇ ਗੁਰੂ ਦਾ ਆ ਜੀ। ਸਿੱਖ ਤੇ ਗੁਰੂ ਦਾ ਹੈਗਾ ਜੀ, ਪਿਛਲੇ ਜਨਮਾਂ ਦਾ ਸਿੱਖ ਹੈ ਤੇ ਤੂੰ ਐਵੇਂ ਆਪਣੀ ਮੋਹਰ ਲਈ ਜਾਂਦਾ ਜੀ। ਕਹਿਣ ਲੱਗਾ ਬੰਦਾ ਮੇਰਾ ਜਸ ਉਹਨਾਂ ਦਾ ਕਰਦਾ, ਇਹ ਤੇ ਜਿਵੇਂ ਭੱਟ ਹੁੰਦਾ ਉਹਨਾਂ ਦਾ। ਹਾਂਜੀ,
ਚਾਰਨ ਪਠੋਂ ਰੱਖੋ ਸੁੱਧ ਸਾਰੀ।
ਤੇ ਹੁਣ ਉਹ ਮਨ ਚ ਸੋਚ ਰਿਹਾ, ਕਹਿਣ ਲੱਗਾ ਹੁਣ ਦੂਤ ਭੇਜਾਂਗਾ ਇੱਕ, ਸਬਰ ਨਹੀਂ ਆਇਆ ਜੀ ਉਹਨੂੰ ਜੀ, ਇੰਨਾ ਕੁਝ ਸੁਣ ਸੁਣਾ ਕੇ ਵੀ ਸਬਰ ਨਹੀਂ ਆਇਆ। ਕਹਿਣ ਲੱਗਾ ਹੁਣ ਇੱਕ ਦੂਤ ਹੋਰ ਭੇਜਣਾ ਜਿਹੜਾ ਅੰਦਰ ਦਾ ਸਾਰਾ ਭੇਤ ਲੈ ਕੇ ਆਏ ਜੀ, ਅੰਦਰ ਦਾ ਸਾਰਾ ਭੇਤ ਲੈ ਕੇ ਆਵੇ। ਹਾਂਜੀ,
ਕੇਤਕ ਦਿਨ ਅਬ ਦੈ ਹੈ ਉਟਾਰੀ।
ਪਰ ਕੁਝ ਦਿਨ ਮੈਂ ਇਹ ਗੱਲ ਟਾਲ ਦੇਣੀ, ਕਿਉਂ ਮੇਰਾ ਵਕੀਲ ਵੀ ਮੈਨੂੰ ਕਹਿ ਰਿਹਾ ਸ਼ਾਂਤ ਹੋ ਜਾਓ, ਮੇਰਾ ਵਜ਼ੀਰ ਵੀ ਕਹਿ ਰਿਹਾ ਸ਼ਾਂਤ ਹੋ ਜਾਓ, ਤੇ ਹੁਣ ਤੇ ਮੇਰਾ ਕੋਤਵਾਲ ਵੀ ਕਹਿਣ ਲੱਗ ਪਿਆ ਸ਼ਾਂਤ ਹੋ ਜਾਓ, ਕੁਝ ਦਿਨ ਮੈਂ ਸ਼ਾਂਤ ਰਵਾਂਗਾ। ਹਾਂਜੀ,
ਸੁਨਤ ਸਭਨ ਕੋ ਬਖੇ ਬਕਾਨਾ, ਮੈਂ ਅਬ ਕਹਿਓ ਤੁਮਰੋ ਮਾਨਾ।
ਤੇ ਹੁਣ ਉਹ ਤਿੰਨੋਂ ਬੈਠੇ ਸੀ, ਵਜ਼ੀਰ ਵੀ, ਵਕੀਲ ਵੀ, ਕੋਤਵਾਲ ਵੀ, ਦੋ ਕੁ ਬੰਦੇ ਹੋਰ, ਉਹਨਾਂ ਨੂੰ ਕਹਿਣ ਲੱਗਾ ਚੱਲ ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਲੈਣਾ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਮੈਂ ਤੁਹਾਡਾ ਕਿਹਾ ਮੰਨ ਲੈਣਾ। ਹਾਂਜੀ,
ਧੀਰ ਵਜ਼ੀਰ ਸੁਮਤ ਕੁਟਵਾਰ।
ਕਿਉਂ ਮੇਰਾ ਵਕੀਲ ਤੂੰ ਵੀ ਸਿਫਤ ਕਰ ਰਿਹਾ, ਵਜ਼ੀਰਾ ਤੂੰ ਵੀ ਕਰ ਰਿਹਾ, ਤੇ ਕੋਤਵਾਲ ਤੂੰ ਵੀ ਗੁਰੂ ਦੀ ਸਿਫਤ ਕਰ ਰਿਹਾ। ਹਾਂਜੀ,
ਅਪਰ ਸਹਾਰਤ ਗੁਰੂ ਉਦਾਰ,
ਹੋਰ ਵੀ ਲੋਕ ਗੁਰੂ ਸਾਹਿਬ ਦੀਆਂ ਬੜੀਆਂ ਸਿਫਤਾਂ ਕਰਦੇ ਨੇ। ਹਾਂਜੀ,
ਕੇਤਕ ਦਿਨ ਔਰ ਧੀਰਜ ਧਰੋ,
ਤੇ ਕੁਝ ਕੁ ਦਿਨ ਮੈਂ ਹੁਣ ਧੀਰਜ ਧਾਰ ਕੇ ਰਵਾਂਗਾ। ਕਹਿਣ ਲੱਗਾ ਹਾਂਜੀ,
ਵਿਆਹਾ ਨਿਕਟ ਤਬ ਜਾਚਨ ਕਰੋ।
ਪਰ ਗੱਜ ਕੇ ਆਖੋ ਸਾਰੇ, ਪਰ ਉਹ ਜਿਹੜਾ ਹਾਥੀ ਦੀ ਸੂਈ ਚੁੱਭ ਗਈ ਨਾ ਇਹਨੂੰ ਜੀ, ਹਾਥੀ ਇਹਦੀ ਸੁਰਤ ਚ ਵੜਿਆ, ਉਹ ਨੀ ਨਿਕਲਦਾ ਜੀ। ਕਹਿਣ ਲੱਗਾ ਕੁਝ ਦਿਨ ਚੁੱਪ ਰਵਾਂਗਾ, ਪਰ ਵਿਆਹ ਦੇ ਲਾਗੇ ਤੇ ਹਾਥੀ ਮੰਗਣਾ ਹੀ ਮੰਗਣਾ। ਕਹਿਣ ਲੱਗਾ ਵਿਆਹ ਦੇ ਲਾਗੇ ਤੇ ਹਾਥੀ ਮੰਗਾਂਗਾ ਹੀ ਮੰਗਾਂਗਾ। ਹਾਂਜੀ,
ਤਬ ਤੋਂ ਲੈਨੋ ਬਣੇ ਜ਼ਰੂਰ,
ਉਰੋਂ ਤੇ ਲੈ ਸਕਦਾ ਨਾ ਮੈਂ ਹਾਥੀ। ਕਹਿਣ ਲੱਗਾ ਹਾਂਜੀ,
ਇੱਕ ਕੁੰਚਰ ਅਰ ਡੇਰੋ ਰੂਰ,
ਹੁਣ ਤੇ ਦੋ ਚੀਜ਼ਾਂ ਲੈਣੀਆਂ, ਇੱਕ ਹਾਥੀ ਲੈਣਾ, ਦੂਜਾ ਤੰਬੂ ਲੈਣਾ, ਦੋਵੇਂ ਚੀਜ਼ਾਂ ਗੁਰੂ ਸਾਹਿਬ ਕੋਲ ਲੈਣੀਆਂ। ਵੇਖ ਲੋ ਬੰਦੇ ਦੀ ਕਿਸਮਤ ਮਾੜੀ ਜੀ, ਕਿੰਨਿਆਂ ਨੇ ਆ ਕੇ ਆਖਿਆ ਵੀ ਸਤਿਗੁਰੂ ਜੀ ਦੇ ਨਾਲ ਵੈਰ ਨਾ ਪਾਈ, ਸਤਿਗੁਰੂ ਜੀ ਦੇ ਅੱਗੇ ਨਿਮਰਤਾ ਧਾਰ ਕੇ ਰੱਖ। ਗੁਰੂ ਸਾਹਿਬ ਬੜੇ ਵੱਡੇ ਯੋਧੇ, ਬੜੇ ਮਹਾਨ ਨੇ, ਪਰ ਅਜੇ ਵੀ ਜਿਵੇਂ ਸਮਝੌਤੇ ਤੇ ਚੁੱਪ ਹੋਇਆ, ਅੰਦਰ ਗੁਰੂ ਦੀ ਸਿਫਤ ਨਹੀਂ ਵਸੀ ਜੀ। ਸਾਧ ਸੰਗਤ, ਅੰਦਰ ਗੁਰੂ ਸਾਹਿਬ ਜੀ ਦੀ ਸਿਫਤ ਵਸ ਜਾਣਾ, ਇਹ ਵੀ ਪੂਰਬਲੇ ਚੰਗੇ ਕਰਮ ਹੋਣ ਫਿਰ ਹੁੰਦਾ ਜੀ ਐਸਾ ਜੀ, ਨਹੀਂ ਤੇ ਜਿੰਨਾ ਮਰਜ਼ੀ ਬੰਦਾ ਸੁਣੀ ਜਾਏ ਜੀ, ਕੋਈ ਅੰਦਰ ਗੁਰੂ ਦੀ ਸਿਫਤ ਨਹੀਂ ਵਸਦੀ ਜੀ। ਹਾਂਜੀ,
ਜਥਾ ਯੋਗ ਤਬ ਜਾਚਨ ਹੋਏ, ਵਿਆਹ ਵਿਖੇ ਲੇਵਤ ਸਭ ਕੋਏ, ਦੋਨੋਂ ਦਿਸ਼ਤੇ ਸੰਧੀ ਬੰਤੀ, ਇੱਕ ਕਹਿ ਚਾਹੇ ਨਹਿ ਸੁਧਰੰਤੀ।
ਕਹਿਣ ਲੱਗਾ ਵਿਆਹ ਦੇ ਲਾਗੇ ਜਾ ਕੇ ਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਫਿਰ ਸੰਧੀ ਦੀਆਂ ਗੱਲਾਂ ਚਲਾਵਾਂਗਾ। ਗੱਲ ਸੰਧੀ, ਗੁਰੂ ਸਾਹਿਬ ਨੇ ਕਿਹੜਾ ਇਹਨਾਂ ਲੜਾਈ ਕੀਤੀ ਹੈ ਜੀ ਕੋਈ ਜੀ, ਜਿਹੜਾ ਇਹਨੇ ਸੰਧੀ ਕਰਨੀ, ਗੱਲ ਕੀ ਹੈ, ਇਹ ਅੰਦਰੋਂ ਕਪਟ ਨਹੀਂ ਛੱਡ ਰਿਹਾ ਜੀ, ਅੰਦਰੋਂ ਕਪਟ ਛੱਡ ਦੇਵੇ ਤੇ ਸੰਧੀ ਸੰਧੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਕੀ ਆਖਿਆ ਜੀ, ਪਰ ਉਹ ਅੰਦਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਇਹ ਤਿਆਗ ਕੇ ਰਾਜੇ ਨੇ ਫਿਰ ਕਹਿੰਦਾ ਹਾਥੀ ਇੱਕ ਵਾਰੀ ਆ ਗਿਆ, ਦੂਜੀ ਵਾਰੀ ਨਹੀਂ ਦੇਣਾ ਜੀ। ਹਾਂਜੀ, ਇਸੇ ਕਰਕੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ, ਮਹਾਰਾਜ ਕਹਿੰਦੇ ਸੇਵਾ ਕਰਦੇ ਹੋ, ਨਿਕਪਟ ਹੋ ਕੇ ਸੇਵਾ ਕਰੋ, ਸਤਿਗੁਰੂ ਨਿਹਾਲ ਕਰ ਦੇਣਗੇ। ਕਹਿਣ ਲੱਗੇ ਮਹਾਰਾਜ ਨਿਹਾਲ ਕਰ ਦੇਣਗੇ, ਸੱਚੇ ਪਾਤਸ਼ਾਹ ਮਿਹਰ ਕਰਨ, ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਫਿਰ ਸੰਗਤ ਜੀ ਕੱਲ ਸਰਵਣ ਕਰਾਂਗੇ। ਬਸ ਤੁਸੀਂ ਹਿਸਾਬ ਲਾ ਲਓ, ਜਿਹੜਾ ਮਹਾਰਾਜ ਕੋਲ ਜਾਂਦਾ ਸੀਗਾ ਉਹ ਮਹਾਰਾਜ ਦਾ ਹੀ ਹੋ ਕੇ ਰਹਿ ਜਾਂਦਾ ਸੀਗਾ ਜੀ, ਉਹ ਸਿਫਤਾਂ ਹੀ ਇੰਨੀਆਂ ਵੇਖ ਲੈਂਦਾ ਸੀਗਾ। ਇਹ ਵੀ ਕਹਿੰਦੇ ਆ, ਕਹਿੰਦਾ ਜੋ ਮਰਜ਼ੀ ਹੈ ਆਨੰਦਪੁਰ ਸਾਹਿਬ ਤੇ ਆਨੰਦ ਦਾ ਹੀ ਘਰ ਹੈ। ਕਹਿਣ ਲੱਗਾ ਉੱਥੇ ਗੁਰੂ ਜੀ ਦੇ ਚਰਨਾਂ ਚ ਬਹੁਤ ਆਨੰਦ ਹੈ। ਸੱਚੇ ਪਾਤਸ਼ਾਹ ਮਿਹਰ ਕਰਨਾ, ਉਹ ਸਾਰੀ ਸੰਗਤ ਪਿਆਰ ਨਾਲ ਕਹੋ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ,
ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ।
ਅੰਦਰੋਂ ਅੰਦਰ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਨੀ ਹੈ। ਮਹਾਰਾਜ ਪੂਰੇ ਨੇ, ਜਿਹੜੇ ਤੇ ਦ੍ਰਿਸ਼ਟੀ ਪਾ ਦਿੰਦੇ ਉਹਦਾ ਜੀਵਨ ਬਦਲ ਕੇ ਰੱਖ ਦਿੰਦੇ ਜੀ। ਪੂਰਾ ਅੰਦਰੋਂ ਸਿਫਤ ਕਰੋ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ,
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 ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ।
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।